ਭਗਤੀ ਹੈ, ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 6478-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਵਿੱਚ ਤੂਫਾਨ ਦੇ ਆਉਣ ਦੀ ਭਵਿੱਖਬਾਣੀ ਵਜੋਂ ਜਾਰੀ ਕੀਤਾ ਵਿਸ਼ੇਸ਼ ਮੌਸਮ ਬਿਆਨ। ਟੋਰਾਂਟੋ ਪੁਲਿਸ ਨੂੰ ਇੱਕ ਔਰਤ ਉੱਪਰ ਹਮਲਾ ਕਰਕੇ ਉਸ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੀ ਭਾਲ। ਟੋਰਾਂਟੋ ਦੇ ਵੈਸਟ ਐਂਡ ਵਿੱਚ ਛੁਰੇਬਾਜ਼ੀ ਦੀ ਵਾਰਦਾਤ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ। ਮਾਰਕਮ ਇਲਾਕੇ ਵਿੱਚ ਅੱਗ ਵਿੱਚ ਸੜੇ ਘਰ ਵਿੱਚੋਂ ਇੱਕ ਵਿਅਕਤੀ ਦੀ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪ੍ਰਾਈਮ ਮਿਨਿਸਟਰ ਟੂਰੋਡੋ ਦਾ ਕਹਿਣਾ ਹੈ ਕਿ ਕਾਰਬਨ ਕੀਮਤਾਂ ਵਿੱਚ ਉੱਪਰ ਸੂਬਾਈ ਪੱਧਰ ਤੇ ਸਿਆਸੀ ਖੇਡ ਖੇਡੀ ਜਾ ਰਹੀ ਹੈ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫ਼ਤੇ ਟੋਰਾਂਟੋ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ 50 ਮਿਲੀਮੀਟਰ ਤੱਕ ਦੀ ਭਾਰੀ ਬਾਰਿਸ਼ ਵਾਲਾ ਤੂਫਾਨ ਆਵੇਗਾ। ਇੱਕ ਵਿਸ਼ੇਸ਼ ਮੌਸਮ ਬਿਆਨ ਵਿੱਚ ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਕਿ ਕੋਲੋਰਾਡੋ ਵਿੱਚ ਘੱਟ ਦਬਾਅ ਦੇ ਕਾਰਨ ਮੰਗਲਵਾਰ ਨੂੰ ਟੋਰਾਂਟੋ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਗਿਆਨੀ ਬਿਲ ਕੁਲਟਰ ਨੇ ਸੋਮਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਹੋਰ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਫਿਰ ਬੁੱਧਵਾਰ ਰਾਤ ਨੂੰ ਮੀਂਹ ਗਿੱਲੀ ਬਰਫ਼ਬਾਰੀ ਵਿੱਚ ਤਬਦੀਲ ਹੋ ਸਕਦਾ ਹੈ। ਇਹ ਸਥਿਤੀ ਵੀਰਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਕਥਿਤ ਤੌਰ ਤੇ ਇੱਕ ਔਰਤ ਨੂੰ ਅਗਵਾ ਕਰਨ ਅਤੇ ਹਮਲੇ ਕਰਨ ਤੋਂ ਬਾਅਦ ਫਰਾਰ ਹੋਏ 33 ਸਾਲਾ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿੰਗਸਟਨ ਰੋਡ ਅਤੇ ਰੋਕਵੁੱਡ ਡਰਾਈਵ ਦੇ ਨੇੜੇ ਸਕਾਰਬੋਰੋ ਦੇ ਕਲਿਫ ਕ੍ਰੈਸ ਖੇਤਰ ਵਿੱਚ ਜਾਂਚ ਕਰਨ ਵਾਸਤੇ ਬੁਲਾਇਆ ਗਿਆ ਸੀ। ਪੁਲਿਸ ਨੂੰ ਦੱਸਿਆ ਗਿਆ ਕਿ ਉਥੋਂ ਇੱਕ ਵਿਅਕਤੀ ਇੱਕ ਔਰਤ ਨੂੰ ਅਗਵਾ ਕਰਕੇ ਕਿਤੇ ਲੈ ਗਿਆ ਸੀ। ਅਗਵਾ ਕਰਤਾ ਪੀੜਤਾ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਅਤੇ ਓਨਟਾਰੀਓ ਲਾਇਸੈਂਸ ਪਲੇਟ DAY-00-27 ਵਾਲੀ 2020 ਬਲੈਕ ਹੁੰਡਈ ਟੈਕਸਨ ਗੱਡੀ ਵਿੱਚ ਉਸ ਔਰਤ ਨੂੰ ਜ਼ਬਰਦਸਤੀ ਲਿਜਾਣ ਤੋਂ ਪਹਿਲਾਂ ਕੁੱਟਮਾਰ ਵੀ ਕਰਦਾ ਰਿਹਾ। ਸ਼ੱਕੀ ਵਿਅਕਤੀ ਕਥਿਤ ਤੌਰ ਤੇ ਕਰੀਬ 2 ਘੰਟੇ ਤੱਕ ਗੱਡੀ ਚਲਾਉਂਦਾ ਰਿਹਾ। ਪੀੜਤ ਔਰਤ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਉਸਨੇ ਪੁਲਿਸ ਨਾਲ ਸੰਪਰਕ ਕੀਤਾ। ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਟੋਰਾਂਟੋ ਦੇ ਕਰਟਿਸ ਬੇਕਸ ਨੂੰ ਅਗਵਾ ਕਰਨ, ਅਪਰਾਧਿਕ ਪਰੇਸ਼ਾਨੀ ਦੇਣ, ਜ਼ਬਰਦਸਤੀ ਕੈਦ ਕਰਨ, ਜਿਨਸੀ ਹਮਲੇ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਪ੍ਰੋਬੋਸ਼ਨ ਆਰਡਰ ਦੀ ਉਲੰਘਣਾ ਅਤੇ ਵਾਅਦਾ ਖਿਲਾਫੀ ਦਾ ਮਾਮਲਾ ਦਰਜ ਕਰ ਲਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਟੋਰਾਂਟੋ ਦੇ ਐਗਲਿੰਟਨ ਵੈਸਟ ਖੇਤਰ ਵਿੱਚ ਚਾਕੂ ਮਾਰੇ ਜਾਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਯੋਰੇ ਰੋਡ ਤੇ ਵਾਪਰੀ ਐਂਗਲਿੰਗਟਨ ਐਵੀਨਿਊ ਵੈਸਟ ਅਤੇ ਰਿਚਰਡਸਨ ਐਵੀਨਿਊ ਦੇ ਨੇੜੇ ਵਾਪਰੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਕੁਝ ਸਮਾਂ ਪਹਿਲਾਂ ਉਸ ਇਲਾਕੇ ਵਿੱਚ ਬੁਲਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਪੀੜਤ ਦੀਆਂ ਸੱਟਾਂ ਗੈਰ ਜਾਨਲੇਵਾ ਹਨ। ਘਟਨਾ ਸਥਾਨ ਤੋਂ ਗੱਲ ਕਰਦੇ ਹੋਏ ਡਿਪਟੀ ਫਾਇਰ ਚੀਫ ਮੈਥਿਊ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਦੁਪਹਿਰ 3 ਵਜੇ ਤੋਂ ਤੁਰੰਤ ਬਾਅਦ ਇਸ ਰਿਹਾਇਸ਼ ਤੇ ਬੁਲਾਇਆ ਗਿਆ ਸੀ। ਧੂਏ ਨਾਲ ਭਰੇ ਇਸ ਘਰ ਦੀ ਦੂਜੀ ਮੰਜ਼ਿਲ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਉਸਨੇ ਅੱਗੇ ਕਿਹਾ ਕਿ ਉਸ ਵਿਅਕਤੀ ਦੀ ਫਿਲਹਾਲ ਸਹੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ। ਸਥਾਨਕ ਵਿਭਾਗ ਦੀ ਸਹਾਇਤਾ ਲਈ ਟੋਰਾਂਟੋ ਫਾਇਰ ਸਰਵਿਸ ਨੂੰ ਵੀ ਬੁਲਾਇਆ ਗਿਆ ਸੀ ਕਿਉਂਕਿ ਮਾਰਕਮ ਖੇਤਰ ਵਿੱਚ ਇੱਕੋ ਸਮੇਂ 2 ਘਰਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਦੇ ਬਹੁਤੇ ਪ੍ਰੀਮੀਅਰ ਪ੍ਰਦੂਸ਼ਣ ਘਟਾਏ ਜਾਣ ਦੀ ਬਜਾਏ ਫੈਡਰਲ ਕਾਰਬਨ ਪ੍ਰਾਈਸਿੰਗ ਪ੍ਰੋਗਰਾਮ ਦੇ ਖਿਲਾਫ ਸਿਆਸੀ ਦੁਸ਼ਪ੍ਰਚਾਰ ਕਰਨ ਦੇ ਰਾਹੇ ਪਾਏ ਹੋਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਤਾਜ਼ਾ ਵਾਧੇ ਨੂੰ ਛੱਡਣ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਹੀ ਕਰਨਗੇ। ਟਰੂਡੋ ਨੇ ਨਿਊ ਫਿਨਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਐਡਰਿਊ ਫਿਊਰੀ ਵੱਲੋਂ ਇਸ ਮਾਮਲੇ ਤੇ ਸੂਬਾਈ ਸਰਕਾਰਾਂ ਦੀ ਸੱਦੀ ਗਈ ਐਮਰਜੈਂਸੀ ਮੀਟਿੰਗ ਬਾਰੇ ਪੁੱਛੇ ਗਏ ਇਸ ਸਵਾਲ ਦੇ ਜਵਾਬ ਵਿਚ ਉੱਤਰ ਦਿੰਦਿਆਂ ਇਹ ਗੱਲ ਕਹੀ ਹੈ। ਓਨਟਾਰੀਓ, ਐਲਬਰਟਾ ਅਤੇ ਸਸਕੈਚੁਅਨ ਦੀਆਂ ਸੂਬਾਈ ਸਰਕਾਰਾਂ ਨਾਲ ਮਿਲ ਕੇ ਪ੍ਰਾਈਮ ਮਿਨਿਸਟਰ ਟਰੂਡੋ ਵੱਲੋਂ ਸੋਮਵਾਰ ਤੋਂ ਲਾਗੂ ਕੀਤੇ ਗਏ $15 ਪ੍ਰਤੀ ਟਨ ਕਾਰਬਨ ਪ੍ਰਾਈਸਿੰਗ ਵਾਧੇ ਦਾ ਵਿਰੋਧ ਕਰਨ ਵਾਲੇ ਫਿਊਰੀ ਦੇਸ਼ ਦੇ ਇਲਾਕੇ ਲਿਬਰਲ ਪ੍ਰੀਮੀਅਰ ਹਨ। ਟਰੂਡੋ ਅਤੇ ਹੋਰ ਕਾਰਬਨ ਕੀਮਤ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਆਲੋਚਕ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ ਕਿ ਕੈਨੇਡੀਅਨ ਪਰਿਵਾਰਾਂ ਨੂੰ ਤਿਮਾਹੀ ਰਿਬੇਟ ਚੈੱਕ ਦਿੱਤੇ ਜਾਂਦੇ ਹਨ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਇਹ ਰਕਮ ਵੱਧ ਹੁੰਦੀ ਹੈ ਤਾਂ ਜੋ ਉਨ੍ਹਾਂ ਦੇ ਖਰਚੇ ਪੂਰੇ ਕਰਨ ਵਿੱਚ ਮਦਦ ਕੀਤੀ ਜਾ ਸਕੇ। ਤੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਵਿੱਚ ਤੂਫਾਨ ਦੇ ਆਉਣ ਦੀ ਭਵਿੱਖਬਾਣੀ ਵਜੋਂ ਜਾਰੀ ਕੀਤਾ ਵਿਸ਼ੇਸ਼ ਮੌਸਮ ਬਿਆਨ। ਟੋਰਾਂਟੋ ਪੁਲਿਸ ਨੂੰ ਇੱਕ ਔਰਤ ਉੱਪਰ ਹਮਲਾ ਕਰਕੇ ਉਸ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੀ ਭਾਲ। ਟੋਰਾਂਟੋ ਦੇ ਵੈਸਟ ਐਂਡ ਵਿੱਚ ਸ਼ੁਰੇਬਾਜ਼ੀ ਦੀ ਵਾਰਦਾਤ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ। ਮਾਰਕਮ ਇਲਾਕੇ ਵਿੱਚ ਅੱਗ ਵਿੱਚ ਸੜੇ ਘਰ ਵਿੱਚੋਂ ਇੱਕ ਵਿਅਕਤੀ ਦੀ ਮਿਲੀ ਲਾਸ਼। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪ੍ਰਾਈਮ ਮਿਨਿਸਟਰ ਟਰੂਡੋ ਦਾ ਕਹਿਣਾ ਹੈ ਕਿ ਕਾਰਬਨ ਕੀਮਤਾਂ ਵਿੱਚ ਉੱਪਰ ਸੂਬਾਈ ਪੱਧਰ ਤੇ ਸਿਆਸੀ ਖੇਡ ਖੇਡੀ ਜਾ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਯਾਦ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਦੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ ਔਰ ਤਾਰੀਖ ਹੈ 2 ਅਪ੍ਰੈਲ 2024 ਟਿਊਜ਼ਡੇ ਤੇ ਸਵੇਰ ਦੇ 7:09 ਦਾ ਸਮਾਂ। ਇੱਕ ਕੋਟੇਸ਼ਨ ਕੁਝ ਲੋਕ ਨੂੰ ਮਾਰਕ ਟਵੇਨ, ਕੁਝ ਜੋਨਾਥਨ ਸਵਿਫਟ, ਕੁਝ ਥਾਮਸ ਫਰੈਂਕਲਿਨ, ਫਿਸ਼ਰ ਏਮਸ, ਕਈਆਂ ਨੂੰ ਐਟਰੀਬਿਊਟ ਕਰ ਦਿੰਦੇ ਆ, ਕਈਆਂ ਨੂੰ ਉਹਦਾ ਸਿਹਰਾ ਦਿੰਦੇ ਆ ਕਿ ਇਹ ਕੋਟ ਉਹਨਾਂ ਦੀ ਹੋਏਗੀ, ਇਹ ਕਥਨ ਉਹਨਾਂ ਵੱਲੋਂ ਕਿਹਾ ਹੋਏਗਾ। ਪਰ ਅਸਲ ਚ ਰੌਲਾ ਇਹ ਨਹੀਂ ਹੈ ਕਿ ਕਿਹਾ ਕਿਹਨੇ ਆ, ਕਿਉਂਕਿ ਜਿਹੜੇ ਨੇ ਵੀ ਕਿਹਾ ਉਹ ਹੁਣ ਇਸ ਦੁਨੀਆਂ ਦੇ ਵਿਚ ਨਹੀਂ। ਅੱਜ ਉਹਨਾਂ ਨੂੰ ਕੋਈ ਚੰਗਾ ਕਹੇ, ਕੋਈ ਮਾੜਾ ਕਹੇ, ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਦੇਣ ਦੀ ਵੀ ਗੱਲ ਕਹੇ, ਇਹ ਹੁਣ ਸੰਭਵ ਨਹੀਂ ਹੈ। ਹੁਣ ਉਹ ਕ੍ਰੈਡਿਟ ਤੋਂ ਬਾਹਰ ਨੇ। ਜਦੋਂ ਕ੍ਰੈਡਿਟ ਤੋਂ ਬਾਹਰ ਨੇ ਤਾਂ ਹੁਣ ਸਿਰਫ ਸਾਡੇ ਤੇ ਆ ਕਿ ਅਸੀਂ ਇਹ ਗੱਲ ਕਿੰਨੀ ਕੁ ਸਮਝਦੇ ਹਾਂ। ਸੱਚ ਔਰ ਝੂਠ ਜ਼ਿੰਦਗੀ ਦੇ ਦੋ ਬਹੁਤ ਵੱਡੇ ਪਹਿਲੂ ਨੇ। ਅ ਲਾਈ ਕੈਨ ਟਰੈਵਲ ਹਾਫ ਵੇ ਅਰਾਊਂਡ ਦਾ ਵਰਲਡ ਵਾਈਲ ਦਾ ਟਰੁੱਥ ਇਜ਼ ਪੁਟਿੰਗ ਔਨ ਇਟਸ ਸ਼ੂਜ਼। ਕਹਿੰਦੇ ਝੂਠ ਅੱਧੀ ਦੁਨੀਆਂ ਦਾ ਚੱਕਰ ਲਾ ਆਉਂਦਾ ਜਦ ਤੱਕ ਸੱਚ ਨੇ ਅਜੇ ਜੁੱਤੇ ਵੀ ਨਹੀਂ ਪਹਿਨੇ ਹੁੰਦੇ। ਇਹ ਹਰ ਯੁੱਗ ਦੀ ਸਮੱਸਿਆ ਰਹੀ ਹੈ ਤੇ ਅਜੇ ਵੀ ਰਹਿਣੀ ਹੈ, ਕਿਉਂਕਿ ਝੂਠ ਵਕਤੀ ਤੌਰ ਦੇ ਉੱਤੇ ਬਹੁਤ ਰਾਹਤ ਦਿੰਦਾ, ਬੜੇ ਕੰਮ ਸੌਖੇ ਕਰ ਦਿੰਦਾ, ਪਰ ਔੜਕ ਸੱਚ ਰਹੀ। ਹੁਣ ਔੜਕ ਬਾਅਦ ਚ ਆਊਗੀ, ਔੜਕ ਬਾਅਦ ਚ ਆਊਗੀ, ਤੁਹਾਡੇ ਬਾਅਦ ਵਿਚ ਆਊਗੀ। ਪਰ ਬਾਅਦ ਵਿਚ ਫਿਰ ਕਿਹਨੇ ਵੇਖਿਆ? ਸੋ ਕੀ ਸੱਚ ਬੋਲਿਆ ਜਾਵੇ ਕਿ ਝੂਠ ਬੋਲਿਆ ਜਾਵੇ? ਜਦੋਂ ਝੂਠ ਬੋਲਣ ਨਾਲ ਜੀਵਨ ਸਰਲ ਰੂਪ ਚ ਚੱਲਦਾ ਵਿਖਾਈ ਦਿੰਦਾ, ਸਿਰਫ ਉਦੋਂ ਹੀ ਦਿੱਕਤ ਆਉਂਦੀ ਹੈ ਜਦੋਂ ਕਦੇ ਫੜਿਆ ਜਾਵੇ। ਪਰ ਇੱਕ ਝੂਠ ਫਿਰ ਕਈ ਝੂਠਾਂ ਤੱਕ ਲੈ ਕੇ ਜਾਂਦਾ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ। ਪਰ ਜੇ ਫੜਿਆ ਜਾਵੇ ਉਹ ਤੋਂ ਬਾਅਦ ਵੀ ਤਾਂ ਹੋਰ ਝੂਠ, ਝੂਠ ਉੱਤੇ ਝੂਠ, ਝੂਠ ਉੱਤੇ ਝੂਠ ਬੋਲਣ ਦਾ ਰਾਹ ਤਾਂ ਹੈ ਹੀ ਹੈ। ਕਿਉਂਕਿ ਜਦ ਇੱਕ ਵਾਰ ਜ਼ੁਬਾਨ ਝੂਠ ਬੋਲਣ ਤੇ ਆ ਹੀ ਗਈ ਤੇ ਫਿਰ ਮਾੜੀ ਜੀ ਹਿੱਲਦੀ ਹੈ, ਇਹਦੇ ਨਾਲ ਫਰਕ ਕੀ ਪੈਂਦਾ? ਹਲਾਈ ਚੱਲੋ ਇਹਨੂੰ, ਹਲਾਈ ਚੱਲੋ, ਹਲਾਈ ਚੱਲੋ, ਹਲਾਈ ਚੱਲੋ, ਆਪਣੇ ਆਪ ਨੂੰ ਸਹੀ ਸਾਬਤ ਕਰੀ ਚੱਲੋ, ਕਰੀ ਚੱਲੋ, ਕਰੀ ਚੱਲੋ। ਪਰ ਆਖਰ ਫਾਇਦਾ ਕਿਸ ਚੀਜ਼ ਦਾ? ਹੋਏਗਾ ਕੀ? ਦੁਨੀਆਂ ਖੜੀ ਵੀ ਜੇ ਥੋੜੀ ਬਹੁਤੀ ਹੈ ਤਾਂ ਮਨੁੱਖਤਾ ਨੇ ਜੇ ਇਸ ਧਰਤੀ ਦੇ ਉੱਤੇ ਕੁਝ ਹਜ਼ਾਰ ਸਾਲ ਦਾ ਸਫ਼ਰ, ਸਿਰਫ ਹੋਮੋਸੇਪੀਅਨ ਦੀ ਮੈਂ ਪ੍ਰਜਾਤੀ ਬਾਰੇ ਕੱਲ ਵੀ ਗੱਲ ਕੀਤੀ ਸੀ ਕਿ 2 ਲੱਖ ਸਾਲ ਦਾ ਸਮਾਂ ਲਾ ਕੇ ਚੱਲਦੇ ਆ, ਪਰ 2 ਲੱਖ ਸਾਲ ਦੇ ਵਿਚ ਸੂਝ ਸਿਆਣਪਾ ਜਿਹਨੂੰ ਏਜ ਆਫ ਕੋਗਨੀਜੈਂਸ ਕਹਿੰਦੇ ਆ, ਉਹ 50 ਤੋਂ 70 ਹਜ਼ਾਰ ਸਾਲ ਹੀ ਆ, ਤੇ ਉਹ ਵੀ ਉਦੋਂ ਹੈ ਜਦੋਂ ਦਿਮਾਗ ਨੇ ਚਿਣਗ ਵਾਲੀ ਹੈ। ਦਿਮਾਗ ਵਰਤਿਆ ਕਿਵੇਂ ਗਿਆ ਉਹ ਹੁਣ ਦੇ ਯੁੱਗ ਦੇ ਆ ਵਿਚ ਆ ਕੇ ਪਤਾ ਲੱਗ ਰਿਹਾ ਕਿ ਜਦੋਂ ਤੇਜ਼ੀ ਨਾਲ ਦਿਮਾਗ ਧੋਖੇ ਦੇਣ ਵਾਲੇ ਕੰਮਾਂ ਤੇ ਰਾਹ ਫੜ ਲਿਆ ਗਿਆ। ਸਿਆਸਤ ਹੋਈ ਝੂਠ ਤੇ ਖੜੀ, ਕਾਰੋਬਾਰ ਹੋਇਆ ਝੂਠ ਤੇ ਖੜਾ, ਹਰ ਚੀਜ਼ ਦਾ ਜੇ ਅਸੀਂ ਧਰਾਤਲ ਦੇਖੀਏ ਤੇ ਅੱਜ ਝੂਠ ਹੀ ਝੂਠ ਹੋਇਆ ਪਿਆ। ਹੁਣ ਇਹਦੀ ਦਿੱਕਤ ਕੀ ਆ ਰਹੀ ਹੈ? ਦਿੱਕਤ ਆ ਰਹੀ ਹੈ ਕਿ ਮਾਨਸਿਕ ਪਰੇਸ਼ਾਨੀ, ਮਾਨਸਿਕ ਪਰੇਸ਼ਾਨੀ ਬਹੁਤ ਹੈ ਔਰ ਉਹ ਸਭ ਦੇ ਵਿਚ ਫੈਲੀ ਹੈ, ਵਿਆਪਕ ਰੂਪ ਦੇ ਵਿਚ ਝੂਠ ਬੋਲਣ ਵਾਲਿਆਂ ਦੇ ਵਿਚ ਵੀ ਫੈਲੀ ਹੈ ਔਰ ਹੁਣ ਇਸ ਜੰਜਾਲ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਹੁਣ ਇਹ ਕਾਰੋਬਾਰ ਦਾ ਜੋ ਤੌਰ ਤਰੀਕਾ ਹੈ ਉਹ ਇਹੀ ਬਣ ਚੁੱਕਿਆ, ਕੁਝ ਕਿਤਾਬਾਂ, ਕੁਝ ਧਰਮੀ ਬੰਦੇ ਤੇ ਉਹ ਸਦਾ ਸੱਚ ਬੋਲੋ ਦੀ ਗੱਲ ਕਿਉਂ ਕਹਿੰਦੇ ਰਹੇ ਆ? ਕਿਉਂਕਿ ਹਰ ਜ਼ਮਾਨੇ ਦੇ ਵਿਚ ਬਹੁਤ ਜ਼ਿਆਦਾ ਝੂਠ ਬੋਲਿਆ ਗਿਆ। ਝੂਠ ਬੋਲ ਬੋਲ ਕੇ ਸਜਾਵਾਂ, ਝੂਠ ਬੋਲ ਬੋਲ ਕੇ ਜੀਵਨ ਖਤਮ, ਇਹ ਚੱਲਦਾ ਹੀ ਆਇਆ ਤੇ ਗ੍ਰੰਥਾਂ ਦੇ ਗ੍ਰੰਥ ਲਿਖੇ ਗਏ, ਕੁਰਬਾਨੀਆਂ ਨਾਲ ਇਤਿਹਾਸ ਭਰ ਗਿਆ, ਪਰ ਅਜੇ ਵੀ ਘੜਾ ਖਾਲੀ ਦਾ ਖਾਲੀ। ਕਰੀ ਚੱਲੋ ਭਰੀ ਚੱਲੋ, ਕਰੀ ਚੱਲੋ ਭਰੀ ਚੱਲੋ। ਹੁਣ ਗੱਲ ਆਉਂਦੀ ਹੈ ਕਿ ਚੰਗਾ ਕਿਉਂ ਹੋਇਆ ਜਾਵੇ, ਚੰਗੇ ਕੰਮ ਕਿਉਂ ਕੀਤੇ ਜਾਣ, ਜਦੋਂ ਕਿ ਚੰਗੇ ਕੰਮ ਕਰਕੇ ਫਕੀਰੀ ਵੀ ਨਸੀਬ ਨਹੀਂ ਹੁੰਦੀ ਤੇ ਮਾੜਿਆਂ ਨਾਲ ਮਹਿਲ ਮੁਨਾਰੇ ਬਣਦੇ ਨੇ। ਕਿਉਂ ਇਹਦਾ ਪ੍ਰਚਾਰ ਕੀਤਾ ਜਾਵੇ? ਕਿਉਂ ਨਾ ਫਿਰ ਝੂਠ ਦਾ ਹੀ ਪ੍ਰਚਾਰ ਕਰ ਦਿੱਤਾ ਜਾਵੇ ਕਿ ਇਹੀ ਸਹੀ ਹੈ? ਔਰ ਹੈ ਵੀ ਇਹੀ, ਚੱਲ ਇਹੀ ਰਿਹਾ ਨਿਜ਼ਾਮ, ਅਜੇ ਵੀ ਝੂਠ ਦੇ ਸਿਰ ਤੇ ਚੱਲ ਰਿਹਾ। ਅਦਾਲਤਾਂ ਚਲੇ ਜਾਓ, ਕਿਤੇ ਚਲੇ ਜਾਓ, ਡਾਕਟਰੀ ਦਵਾਈਆਂ, ਖਾਣ ਪੀਣ, ਖੁਰਾਕਾਂ, ਖੁਰਾਕ ਦੇ ਉੱਪਰ ਸੈਂਕੜੇ ਸਾਲ ਹੋ ਗਏ ਅਸੀਂ ਕੁਦਰਤੀ ਖੁਰਾਕ ਤੇ ਰਹੇ, ਪਰ ਅੱਜ ਸਾਰਾ ਕੁਝ ਡੱਬਾ ਬੰਦ, ਵੱਡੇ ਵੱਡੇ ਧੋਖੇ ਦਿੱਤੇ ਜਾ ਰਹੇ ਆ, ਦੁੱਧ ਨੂੰ ਲੈ ਕੇ ਵੀ ਉਲਝਣਾ ਨੇ। ਕਦੇ ਦੁੱਧ ਦੀ ਖੁਰਾਕ ਦੇਖਿਆ ਕਿ ਮੌਲਿਕ ਕੁਦਰਤੀ ਰੂਪ ਦੇ ਵਿਚ ਕਿਹੋ ਜਿਹੀ ਹੈ? ਕੁਝ ਇਕ ਜੀਵਾਂ ਨੂੰ ਛੱਡ ਕੇ ਜਿਹੜੇ ਥਣਧਾਰੀ ਹੈ ਉਹ ਕੋਈ ਵੀ ਆਪਣੀ ਮਾਂ ਦਾ ਥਣ ਘੁੱਟ ਕੇ ਉਹਦੇ ਵਿੱਚੋਂ ਦੁੱਧ ਨਿਕਲਦਾ ਨਹੀਂ ਵੇਖ ਸਕਦੇ। ਜਿਹੜੇ ਤਾਂ ਖੁਰਾਂ ਵਾਲੇ ਜਾਨਵਰ ਹੈ ਜਿਨ ਦੋਜ਼ ਹੂ ਹੈਵ ਹੂਫਸ, ਗਾਈਆਂ ਮੱਝੀਆਂ, ਉਹ ਤਾਂ ਬਿਲਕੁਲ ਹੀ ਨਹੀਂ, ਪਰ ਜਦੋਂ ਵੀ ਉਹ ਦੁੱਧ ਪੀਂਦੇ ਨੇ ਉਹ ਸਿੱਧਾ ਥਣ ਨੂੰ ਮੂੰਹ ਚ ਲੈਂਦੇ ਹੈ। ਤੇ ਕੁਦਰਤੀ ਤੌਰ ਤੇ ਦੁੱਧ ਐਸੀ ਚੀਜ਼ ਹੈ ਕਿ ਸਿਰਫ ਪੇਟ ਚ ਜਾਂਦੀ ਹੈ, ਪਰ ਉਹ ਹੈ ਕਿਸ ਰੰਗ ਦੀ, ਉਹ ਹੈ ਦੇਖਣ ਵਿੱਚ ਕਿਹੋ ਜੀ, ਇਹ ਜੀਵ ਜਗਤ ਵਿੱਚ ਕਿਸੇ ਨੂੰ ਨਹੀਂ ਪਤਾ। ਤੁਸੀਂ ਆਪ ਅੰਦਾਜ਼ਾ ਲਾ ਕੇ ਦੇਖੋ, ਦੁੱਧ ਚੁੰਘਣ ਵਾਲੇ ਸਾਰੇ ਜਾਨਵਰਾਂ ਨੂੰ ਵੇਖੋ ਕਿ ਇਹ ਦੁੱਧ ਨੂੰ ਕੁਦਰਤ ਨੇ ਹਵਾ ਲੱਗਣ ਵਾਲਾ ਬਣਾਇਆ ਹੀ ਨਹੀਂ, ਇਹ ਥਣ ਤੋਂ ਸਿੱਧਾ ਮੂੰਹ ਚ ਤੇ ਸਿੱਧਾ ਪੇਟ ਚ ਤੇ ਜਾਂਦੀ ਸਾਰ ਪਚ ਜਾਂਦਾ ਹੈ। ਇਹਦੀ ਆਕਸੀਡੇਸ਼ਨ ਦਾ ਪ੍ਰੋਸੈਸ ਹੈ ਹੀ ਨਹੀਂ, ਇਹਨੂੰ ਹਵਾ ਲੱਗਣ ਦਾ ਕੋਈ ਤਾਂ ਤਰੀਕਾ ਹੀ ਹੈ ਨਹੀਂ, ਪਰ ਮਨੁੱਖ ਹੈ ਜਿਹੜਾ ਚੋ ਲੈਂਦਾ, ਭਾਂਡਿਆਂ ਚ ਪਾ ਲੈਂਦਾ, ਤਰ੍ਹਾਂ ਤਰ੍ਹਾਂ ਦੇ ਇਹਦੇ ਨਾਲ ਤਜਰਬੇ ਕਰਦਾ, ਔਰ ਜਿੰਨਾ ਉਹਦਾ ਕੁਦਰਤੀ ਰੂਪ ਵਿਗੜਦਾ, ਕਿੰਨਾ ਦੇਖੋ ਵਿਗੜਿਆ ਹੋਇਆ, ਬਰਫੀ ਖਾ ਕੇ ਦੇਖੋ, ਘਿਓ ਖਾ ਕੇ ਦੇਖੋ, ਦਹੀਂ ਖਾ ਕੇ ਦੇਖੋ, ਇਹ ਚੰਗੀਆਂ ਖੁਰਾਕਾਂ ਦੇ, ਮੈਂ ਨੀ ਇਹਨਾਂ ਨੂੰ ਕਹਿੰਦਾ ਮਾੜੀ ਹੈ ਕਿ ਕੀ ਹੈ, ਪਰ ਇਹ ਕੁਦਰਤ ਵੱਲੋਂ ਜਿਸ ਰੂਪ ਦੇ ਵਿੱਚ ਦਿੱਤੀ ਗਈ ਹੈ, ਤੇ ਆਹ ਜਿਹੜਾ ਇੰਨੇ ਪਕਵਾਨ ਬਣਾ ਕੇ ਖਾਣ ਵਾਲਾ ਮਨੁੱਖ ਹੈ, ਬਿਮਾਰੀਆਂ ਦਾ ਘਰ ਵੀ ਇਹਦੇ ਕੋਲ ਹੀ ਵੱਡਾ ਹੈ, ਹਸਪਤਾਲ ਵੀ ਇਹਦੇ ਕੋਲ ਨੇ, ਇਲਾਜ ਵੀ ਇਹਦੇ ਕੋਲ ਨੇ, ਦੁਬਿਧਾ ਇਹਦੇ ਕੋਲ ਹੈ। ਗੱਲ ਹੈ ਕਿ ਸਾਡਾ ਜੋ ਜੀਵਨ ਪ੍ਰਣਾਲੀ ਦਾ ਚੱਕਰ ਹੈ, ਅਸੀਂ ਉਹਦੇ ਬਾਰੇ ਜੋ ਕੁਦਰਤੀ ਸੂਝ ਸਿਆਣਪ ਸੀ ਉਹ ਤੋਂ ਡਿਵੈਲਪ ਤਾਂ ਕੀ ਹੋਣਾ ਸੀ, ਉਹ ਤੋਂ ਹੇਠਾਂ ਜਾ ਡਿੱਗੇ। ਸਾਡੀਆਂ ਖੁਰਾਕਾਂ ਕਦੇ ਮੋਟਾਪਾ, ਕਦੇ ਹਾਰਟ ਅਟੈਕ, ਕਦੇ ਮਾਨਸਿਕ ਰੋਗ, ਕਦੇ ਕੋਈ ਰੋਗ, ਇੱਕ ਜੀਵਨ ਦੀ ਜੰਗਲੀ ਪੱਧਤੀ ਹੈ। ਉਹ ਤੋਂ ਬਾਅਦ ਉਹਨੂੰ ਸੂਝ ਸਿਆਣਪ ਨਾਲ ਸਵਾਰਿਆ ਜਾ ਸਕਦਾ ਸੀ, ਪਰ ਹੁਣ ਤੱਕ ਜਿੰਨਾ ਵੀ ਦਿਮਾਗ ਲੜਾਇਆ ਗਿਆ ਜਾਂ ਜਿਹੜੀਆਂ ਤਾਕਤਾਂ ਨੇ ਇਸ ਦਿਮਾਗ ਨੂੰ ਸਿਰਫ ਤੇ ਸਿਰਫ ਮਾੜੇ ਢੰਗ ਨਾਲ ਹੀ ਵਰਤੇ ਜਾਣ ਦਾ ਰਸਤਾ ਛੱਡਿਆ ਤੇ ਹੋਰ ਕੋਈ ਛੱਡਿਆ ਹੀ ਨਹੀਂ, ਉਹ ਤੋਂ ਬਾਅਦ ਜਿਹਨੂੰ ਸੰਸਾਰ ਦੁੱਖਾਂ ਦਾ ਘਰ ਕਹਿ ਦਿੰਦੇ ਆ, ਹੁਣ ਸਾਡੇ ਹੁਣ ਤੱਕ ਦੇ ਜੋ ਗ੍ਰੰਥ ਨੇ ਉਹ ਸੰਸਾਰ ਦੁੱਖਾਂ ਦਾ ਘਰ, ਇੱਛਾਵਾਂ ਖਤਮ ਕਰੋ, ਮੈਂ ਨੂੰ ਮਾਰੋ, ਹੋਮੇ ਨੂੰ ਤਿਆਗੋ, ਪਰ ਹੋਮੇ ਉਪਜਦੀ ਕਿੱਥੋਂ ਹੈ, ਜਾਨਵਰਾਂ ਚ ਕਿਉਂ ਨਹੀਂ ਹੋਮੇ ਉਪਜਦੀ, ਆਪਣੇ ਚ ਕਿਉਂ ਉਪਜਦੀ ਹੈ, ਕੀ ਇਹਦੀ ਕੋਈ ਢਾਂਚਾ ਗ੍ਰਸਤ ਵਿਵਸਥਾ ਬਣੀ ਹੋਈ ਹੈ, ਢੰਗ ਪ੍ਰਣਾਲੀ ਹੈ, ਤੇ ਜੇ ਸਾਨੂੰ ਪਿੱਛੇ ਜਾਣਾ ਪਿਆ ਤੇ ਅਸੀਂ ਕਿੰਨੇ ਸੈਂਕੜੇ ਸਾਲ ਪਿੱਛੇ ਜਾ ਕੇ ਆਪਣਾ ਜਿਹੜਾ ਅਸੀਂ ਕਹਿੰਦੇ ਹੁੰਦੇ ਨਾ ਪ੍ਰਾਈਸ ਇੰਡੈਕਸ ਲੱਭੀਦਾ, ਜਾਂ ਅਸੀਂ ਕਹੀਏ ਕਿ ਇੱਕ ਸਧਾਰਨ ਜੀਵਨ ਦਾ ਬਿੰਦੂ ਕੀ ਸੀ, ਕਿਹੜੇ ਯੁੱਗ ਦੇ ਵਿੱਚ ਭਟਕੇ ਆ, ਤੇ ਉਹਦੀ ਹੁਣ ਰੈਕਟੀਫਿਕੇਸ਼ਨ ਹੈ ਜੋ, ਉਹਨੂੰ ਦਰੁਸਤੀ ਹੈ ਜੋ ਉਹਦੀ, ਉਹਦੇ ਵਾਸਤੇ ਕਿੰਨਾ ਬੈਕ ਜਾਣਾ ਪਊਗਾ ਜਾਂ ਕਿੰਨਾ ਅੱਗੇ ਜਾਣਾ ਪਊਗਾ, ਜਾਂ ਪਿਛਲੇ ਕਿੰਨੇ ਹਜ਼ਾਰ ਸਾਲ ਦਾ ਅਧਿਐਨ ਕਰਕੇ ਸਾਨੂੰ ਹੁਣ ਮੌਜੂਦਾ ਢਾਂਚਾ ਬਦਲਣਾ ਪਊਗਾ ਜਿਹਦੇ ਵਿੱਚ ਅਸੀਂ ਬਾਹਰ ਹੀ ਨਹੀਂ ਨਿਕਲ ਸਕਦੇ। ਕਿਸੇ ਵੀ ਜਾਨਵਰ ਨੂੰ ਆਪਣਾ ਢਿੱਡ ਭਰਨ ਲਈ ਮਨੁੱਖ ਜਿੰਨੀ ਮਿਹਨਤ ਕਰਨੀ ਪੈਂਦੀ ਹੈ, ਮਨੁੱਖ ਜਿੰਨੀ ਦਲਿੱਦਰੀ ਹੰਢਾਉਣੀ ਪੈਂਦੀ ਹੈ, ਮਨੁੱਖ ਜਿੰਨਾ ਝੂਠ ਬੋਲਣਾ ਪੈਂਦਾ, ਕੁਦਰਤ ਨੇ ਖਾਣਾ ਇੰਨਾ ਔਖਾ ਨਹੀਂ ਦਿੱਤਾ, ਤੇ ਸਾਡਾ ਹੀ ਖਾਣਾ ਕਿਉਂ ਬਰਬਾਦੀ ਦੇ ਕੰਢੇ ਤੇ ਹੈ, ਸਾਡੇ ਹੀ ਖਾਣੇ ਨੂੰ ਜ਼ਹਿਰਾਂ ਪਾ ਪਾ ਕੇ ਵੀ ਅਸੀਂ ਬਚਾਉਣ ਦੇ ਕਾਬਲ ਨਹੀਂ ਰਹੇ, ਫਿਰ ਵੀ ਭੁੱਖੇ ਮਰਦੇ ਹਾਂ। ਜਿਹੜੀਆਂ ਰੋਜ਼ਾਨਾ ਦੀਆਂ ਖ਼ਬਰਾਂ ਨੇ ਜੇ ਉਹਨੂੰ ਛੱਡ ਕੇ, ਉਹਨਾਂ ਨੂੰ ਛੱਡ ਕੇ ਇੱਕ ਵੱਡੇ ਵਰਤਾਰੇ ਤੇ ਗੱਲ ਕਰਨ ਦੀ ਲੋੜ ਹੈ। ਮੌਜੂਦਾ ਸਰਕਾਰਾਂ ਤੋਂ ਮੈਨੂੰ ਕੋਈ ਦਿਲਚਸਪੀ ਨਹੀਂ ਹੈ, ਇਹ ਮੈਨੂੰ ਇਹ ਨਹੀਂ ਸਮਝ ਆਉਂਦਾ ਮੈਂ ਕਿਹਨੂੰ ਕਹਾਂ, ਕਿਹਨੂੰ ਵੋਟ ਪਾ ਦਿਓ, ਤੁਸੀਂ ਰੋਜ਼ ਲਿਬਰਲ ਨੂੰ ਪਾਓ, ਰੋਜ਼ ਐਨਡੀਪੀ ਨੂੰ ਵੋਟ ਪਾ ਦਿਓ, ਰੋਜ਼ ਕੰਜ਼ਰਵੇਟਿਵ ਨੂੰ ਪਾ ਦਿਓ, ਹੋਣੀ ਉਹੀ ਜਿਹਦੀ ਉਹੀ। ਹੁਣ ਆਹ 7-8 ਸਾਲ ਲਿਬਰਲ ਦੇ ਕੱਢੇ ਆ, 2015 ਤੋਂ ਲਿਬਰਲ ਹੀ ਹੈ, 9ਵੇਂ ਸਾਲ ਚ ਆ ਗਈ, ਅਗਲੇ 10 ਸਾਲ ਕੰਜ਼ਰਵੇਟਿਵ ਨੂੰ ਦੇ ਦਿਓ, ਉਸ ਤੋਂ ਅਗਲੇ ਸਾਲ ਐਨਡੀਪੀ ਨੂੰ ਦੇ ਦਿਓ, ਢਾਂਚਾ ਉਹੀ ਹੈ, ਤਬਦੀਲੀ ਨਹੀਂ ਵਾਪਰੇਗੀ। ਤਬਦੀਲੀ ਵਾਪਰਨ ਦਾ ਇਹਦੇ ਵਿੱਚ ਗੁੰਜਾਇਸ਼ ਨਾ ਮਾਤਰ ਵੀ ਨਹੀਂ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਦੇ ਮੂਹਰੇ ਵੈਲਿਡ ਕੁਐਸਚਨਸ ਖੜੇ ਕਰਨੇ ਪੈਣਗੇ ਕਿ ਕਿੱਦਾਂ ਦੀ ਖੁਰਾਕ ਸੀ ਤੇ ਕਿੱਦਾਂ, ਆਖਰ ਨੂੰ ਸਾਰੀ ਕਹਾਣੀ ਖੁਰਾਕ ਤੇ ਜਾਣੀ ਹੈ, ਬੇਸਿਕ ਜਿਹੜਾ ਕਿੰਤੂ ਹੈ ਉਹ ਖੁਰਾਕ ਤੇ ਜਾ ਕੇ ਟਿਕੂਗਾ। ਸਭ ਤੋਂ ਪਹਿਲਾਂ ਤਾਂ ਮਸਲਾ ਖੁਰਾਕ ਦਾ ਹੱਲ ਕਰਨ ਵਾਲਾ ਹੈ ਕਿ ਕਿੰਨਾ ਭੋਜਨ ਚਾਹੀਦਾ ਤੇ ਕਿਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ, ਕੀ ਭੋਜਨ ਦਾ ਕਾਰੋਬਾਰ ਜੋ ਹੁਣ ਮਨਸੈਂਟੋ, ਵੱਡੀਆਂ ਕੰਪਨੀਆਂ, ਕਾਰਗਿਲ ਫਾਰਮਿੰਗ, ਜਿਹੜਾ ਮੀਟ ਵੀ ਖਾਂਦੇ ਆ ਉਹ ਐਸੇ ਬਿਮਾਰ ਪਸ਼ੂਆਂ ਦਾ, ਔਰ ਜਿਹੜੇ ਪੀੜ੍ਹੀ ਦਰ ਪੀੜ੍ਹੀ ਬਿਮਾਰ ਨੇ, ਜਿਨ੍ਹਾਂ ਨੂੰ ਇੰਨੀਆਂ ਤੰਗ ਹਾਲਤਾਂ ਦੇ ਵਿੱਚ ਰੱਖਿਆ ਹੋਇਆ ਕਿ ਉਹ ਐਂਟੀਬਾਇਓਟਿਕਸ ਤੋਂ ਬਿਨਾਂ ਬਚ ਨਹੀਂ ਸਕਦੇ, ਔਰ ਉਹੀ ਐਂਟੀਬਾਇਓਟਿਕ ਦਾ ਖਾਣਾ, ਮੱਝ ਨੂੰ ਲਾਇਆ ਟੀਕਾ, ਮੱਝ ਦੇ ਸਰੀਰ ਚ ਨਹੀਂ ਰਹਿਣਾ। ਹੁਣ ਤਾਂ ਇੱਕ ਦਿਨ ਕਿਸੇ ਨੇ ਬੜਾ ਸੋਹਣਾ ਇੱਕ ਚੁਟਕਲਾ ਪਾਇਆ, ਕਿਤੋਂ ਕੋਈ ਮੱਛੀ ਲੈਣ ਗਿਆ ਤੇ ਜਦੋਂ ਮੱਛੀ ਦੁਕਾਨਦਾਰ ਨੇ ਫੜਾਈ, ਕਹਿੰਦਾ ਕੈਨ ਯੂ ਪੁੱਟ ਇਟ ਇਨ ਪੋਲੀਥਿਨ, ਕੈਨ ਆਈ ਹੈਵ ਪੋਲੀਥਿਨ? ਨਹੀਂ, ਉਹਨੇ ਕਿਹਾ ਵੀ ਕੀ ਮੈਨੂੰ ਪੋਲੀਥਿਨ ਮਿਲ ਸਕਦਾ? ਉਹ ਕਹਿੰਦਾ ਇਟ ਇਜ਼ ਆਲਰੇਡੀ ਦੇਅਰ ਇਨ ਦਾ ਫਿਸ਼। ਜਦੋਂ ਉਹ ਮੱਛੀ ਲੈਣ ਲੱਗਿਆ ਉਹ ਕਹਿੰਦਾ ਵੀ ਮੋਮੀ ਲਿਫਾਫਾ ਮਿਲ ਜੂਗਾ? ਕਹਿੰਦਾ ਆਲਰੇਡੀ ਮੱਛੀ ਦੇ ਢਿੱਡ ਚ ਹੀ ਹੈ, ਲੈ ਜਾਓ ਮੋਮੀ ਲਿਫਾਫੇ ਦਾ ਚਾਹ, ਬਾਹਰੋਂ ਕੀ ਲਪੇਟਣਾ, ਅੰਦਰੋਂ ਤੁਹਾਨੂੰ ਖਾਣ ਨੂੰ ਮਿਲੂਗਾ। ਸਵਾਲ ਹੁਣ ਇਹ ਨੇ ਕਿ ਇਹ ਛੋਟੀਆਂ ਮੋਟੀਆਂ ਗੱਲਾਂ ਜਿਹੜੀ ਰੋਜ਼ਾਨਾ ਦੀ ਪੋਲੀਟਿਕਸ ਹੈ, ਇਹਦੇ ਤੋਂ ਸਾਨੂੰ ਹੁਣ ਬਾਹਰ ਨਿਕਲ ਕੇ ਲਾਰਜਰ ਹੋਲਿਸਟਿਕ ਵਿਊ ਲਾਈਫ ਦਾ ਇੱਕ ਲੈਣਾ ਹੀ ਪੈਣਾ। ਚਲੋ ਜੇ ਨਹੀਂ ਵੀ ਲੈਣਾ ਤਾਂ ਐਰੈਸਮਸ, ਬਹੁਤ ਪੁਰਾਣਾ ਇੱਕ ਫਿਲੋਸਫਰ ਹੋਇਆ, ਕਿਹੜੇ ਯੁੱਗਾਂ ਚ ਹੋਇਆ, ਇਹ 16ਵੀਂ ਸਦੀ ਦਾ ਫਿਲੋਸਫਰ ਹੈ ਐਰੈਸਮਸ, ਤੇ ਇਹ ਸ਼ਾਇਦ ਮੇਰੇ ਖਿਆਲ ਦੇ ਵਿੱਚ ਡੱਚ ਸੀਗੇ, ਇਹ ਪਿੱਛੋਂ ਡੱਚ ਓਰੀਜਨ ਹੈ ਇਹਨਾਂ ਦਾ, ਹਿਊਮਨਿਸਟ ਸੀ, ਮਾਨਵਤਾਵਾਦੀ, ਕੈਥੋਲਿਕ ਥੀਓਲੋਜੀਅਨ, ਕੈਥੋਲਿਕ ਧਰਮ ਨਾਲ ਜੁੜੇ ਹੋਏ ਧਰਮ ਪ੍ਰਚਾਰਕ, ਸਿੱਖਿਆ ਸ਼ਾਸਤਰੀ ਤੇ ਵਿਅੰਗਕਾਰ ਆਪਣੇ ਜ਼ਮਾਨਿਆਂ ਦੇ ਰਹੇ ਹੈ। ਇਹ ਕਹਿੰਦੇ ਦਾ ਲੈਸ ਟੈਲੈਂਟ ਦੇ ਹੈਵ, ਜਿੰਨੀ ਤੁਹਾਡੇ ਵਿੱਚ ਕਾਬਲੀਅਤ ਦੀ ਕਮੀ ਹੋਏਗੀ, ਜਿੰਨੀ ਨਾ ਅਹਿਲੀਅਤ ਹੋਏਗੀ, ਜਿੰਨੀ ਯੋਗਤਾ ਦੀ ਕਮੀ ਹੋਏਗੀ, ਓਨਾ ਹੀ ਹੰਕਾਰ ਹੋਏਗਾ, ਓਨਾ ਹੀ ਵਿਖਾਵਾ ਹੋਏਗਾ, ਓਨੀ ਹੀ ਤੁਹਾਡੇ ਅੰਦਰ ਹੈਂਕੜ ਹੋਏਗੀ, ਹਉਮੇ ਹੋਏਗੀ, ਮੈਂ, ਓਨਾ ਹੀ ਅੰਦਰ ਬੱਕਰਾ ਬੋਲੇਗਾ। ਹੁਣ ਜਿੰਨਾ ਮੇਰੇ ਵਿੱਚ ਆਪਣੇ ਆਪ ਦੀ ਗੱਲ ਹੈ ਕਿ ਰਮਨਜੀਤ ਬਹੁਤ ਠੀਕ ਹੈ, ਓਨਾ ਹੀ ਇਹਦੇ ਅੰਦਰ ਬੱਕਰਾ ਬੋਲਦਾ। ਬੰਦਾ ਜਦੋਂ ਬੋਲੇਗਾ ਉਦੋਂ ਉਹਦਾ ਆਪਣਾ ਅਸਤਿਤਵ, ਆਪਣੀ ਹੋਂਦ ਉਹਦੇ ਮੂਹਰੇ ਨਹੀਂ ਆਏਗੀ। ਆਲ ਦੀਸ ਫੂਲਸ ਹਾਊ ਐਵਰ, ਕਹਿੰਦੇ ਇਹੋ ਜਿਹੇ ਸਾਰੇ ਹੈਂਕੜਬਾਜ ਜਿਹੜੇ ਮੂਰਖ ਨੇ, ਉਹਨਾਂ ਨੂੰ ਸਾਬਾਸ਼ੀ ਦੇਣ ਵਾਲੇ ਮਹਾਂਮੂਰਖਾਂ ਦੀ ਵੀ ਕੋਈ ਕਮੀ ਨਹੀਂ ਹੈ, ਕਿਉਂਕਿ ਅਸੀਂ ਸਾਰੇ ਇੱਕੋ ਹੀ ਰੋਗ ਦੇ ਗ੍ਰਸੇ ਹੋਏ ਹਾਂ। ਸਾਡੇ ਵਿੱਚ ਕੋਈ ਜਿੰਨਾ ਜ਼ਿਆਦਾ ਬਿਮਾਰ ਹੈ ਮਾਨਸਿਕ ਤੌਰ ਤੇ, ਉਹ ਓਨਾ ਜ਼ਿਆਦਾ ਹੀ ਸਿਹਤਮੰਦ ਹੈ। ਟੂ ਬੀ ਐਬਨੋਰਮਲ ਇਜ਼ ਨੋਰਮਲ। ਇਸ ਸਮਾਜ ਵਿੱਚ ਰਹਿੰਦਿਆਂ ਜੇ ਤੁਹਾਨੂੰ ਸਭ ਕੁਝ ਠੀਕ ਲੱਗ ਰਿਹਾ ਫਿਰ ਤੁਸੀਂ ਬਿਮਾਰ ਹੀ ਹੋ, ਜਾਂ ਤੁਹਾਨੂੰ ਇੱਥੇ ਕੁਝ ਵੀ ਮਾੜਾ ਨਹੀਂ ਲੱਗਦਾ ਫਿਰ ਤੁਸੀਂ ਤੰਦਰੁਸਤ ਹੋ। ਹੁਣ ਦੋਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਠੀਕ ਹੈ? ਤੇ ਫਿਰ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਬਦਲ ਲਓ, ਦੂਜਿਆਂ ਨੂੰ ਬਦਲਣ ਦੀ ਗੱਲ ਕਹਿੰਦੇ ਹੋ, ਕਦੇ ਇਹ ਵੀ ਗੱਲ ਆ ਜਾਂਦੀ ਹੈ ਤੁਸੀਂ ਕਿਉਂ ਕਹਿੰਦੇ ਹੋ ਕਿ ਆਲਾ ਦੁਆਲਾ ਮਾੜਾ? ਤੇ ਮੈਂ ਕਿਹਾ ਫਿਰ ਪੈਗੰਬਰਾਂ ਨੇ ਕਿਉਂ ਲਿਖਿਆ? ਉਨ੍ਹਾਂ ਤੇ ਜਾ ਕੇ ਸਵਾਲ ਕਰੋ ਵੀ ਭਾਈ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੈਂਦੇ? ਤੁਹਾਡੇ ਵੇਲੇ ਚ ਵੀ ਦੁਨੀਆਂ ਇਹੋ ਜਿਹੀ ਸੀ, ਤੁਸੀਂ ਕਿਉਂ ਗ੍ਰੰਥ ਲਿਖੇ? ਕਿਉਂਕਿ ਤੁਹਾਨੂੰ ਇਹ ਲੋੜ ਮਹਿਸੂਸ ਹੋਈ ਕਿ ਹੋਰਾਂ ਨੂੰ ਦੱਸਿਆ ਜਾਵੇ ਕਿ ਬਈ ਆਪਾਂ ਨੂੰ ਆਪਣੇ ਆਪ ਤੇ ਸਵਾਲ ਚੁੱਕਣੇ ਪੈਣਗੇ। ਤੇ ਇਹਨਾਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਛੋਟੀ ਜਿਹੀ ਗੱਲ ਅੱਜ, ਇੱਕ ਬੜਾ ਮਹਾਨ ਸੰਗੀਤਕਾਰ ਇਸ ਦੁਨੀਆਂ ਤੇ ਬਹੁਤ ਥੋੜੇ ਸਮੇਂ ਲਈ ਆਇਆ ਤੇ ਉਹ ਆਲੇ ਦੁਆਲੇ ਦੀ ਨਫ਼ਰਤ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ। ਮਾਸਟਰ ਮਦਨ ਦੇ 4 ਜਾਂ 5 ਹੀ ਗਾਏ ਹੋਏ ਗੀਤ ਨੇ, 9 ਸਾਲ ਦੀ ਮੇਰੇ ਖਿਆਲ ਚ 9 ਤੋਂ ਵੀ ਘੱਟ ਹੀ ਹੋਣੀ ਹੈ ਇਹਨਾਂ ਦੀ, ਕਿਉਂਕਿ ਇਹਨਾਂ ਦਾ ਜਨਮ 28 ਦਸੰਬਰ 1927 ਨੂੰ ਹੋਇਆ ਸੀ ਮਾਸਟਰ ਮਦਨ ਦਾ, ਤੇ 5 ਜੂਨ 1942 ਨੂੰ ਇਹਨਾਂ ਦੀ ਮੌਤ ਹੋ ਗਈ ਸੀ। ਤੇ ਤਕਰੀਬਨ ਮੇਰੇ ਖਿਆਲ ਇਹ 14 ਸਾਲ ਇੱਥੇ ਰਹੇ ਇਸ ਧਰਤੀ ਤੇ ਬੜੇ ਕਮਾਲ ਦੇ ਗੀਤ ਗਾਏ ਨੇ। ਇੱਕ ਬੇਗਮ ਅਖਤਰ ਨੇ ਵੀ ਗਾਇਆ, ਪਰ ਕਹਿੰਦੇ ਆ ਕਿ ਮਾਸਟਰ ਮਦਨ ਦਾ ਕੋਈ ਮੁਕਾਬਲਾ ਨਹੀਂ। ਯੂ ਨਾ ਰਹਿ ਰਹਿ ਕਰ ਹਮੇ ਤੜਪਾਈਏ, ਆਈਏ ਆ ਜਾਈਏ ਆ ਜਾਈਏ। ਇਹ ਗੀਤ ਮੈਂ ਵੀ ਚਲਾ ਸਕਦਾ ਸੀ ਰੇਡੀਓ ਤੇ, ਪਰ ਉਹਦੀ ਕੁਆਲਿਟੀ ਇੰਨੀ ਲੋ ਹੈ ਕਿ ਜੇ ਦੁਬਾਰਾ ਦੁਬਾਰਾ ਬ੍ਰੌਡਕਾਸਟ ਕਰਾਂਗੇ ਤਾਂ ਨਹੀਂ। ਤੁਸੀਂ ਯੂਟਿਊਬ ਤੇ ਜਾ ਕੇ ਮਾਸਟਰ ਮਦਨ ਯੂ ਨਾ ਰਹਿ ਰਹਿ ਕਰ ਤੜਪਾਈਏ, ਆਈਏ ਆਈਏ ਆ ਜਾਈਏ, ਤੇ ਇਹੋ ਜਿਹਾ ਗੀਤ ਇੱਕ ਵਾਰ ਸੁਣ ਕੇ ਵੇਖਣਾ ਕਿ ਜੇ 14 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣੇ ਜ਼ਮਾਨੇ ਦੇ ਸਾਰੇ ਕਲਾਸੀਕਲ ਗਵਾਈਆਂ ਨੂੰ ਵਕਤ ਪਾ ਦਿੱਤਾ ਤਾਂ ਇਹ ਕਿਹਾ ਗਿਆ ਕਿ ਸ਼ਾਇਦ ਇਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਵੈਨਿਟੀ, ਮੁਕਾਬਲਾ ਨਾ ਹੋ ਸਕਿਆ ਤਾਂ ਚਲੋ ਖਤਮ ਹੀ ਕਰ ਦਿੰਦੇ ਹਾਂ। ਲਕੀਰ ਵੱਡੀ ਨਹੀਂ ਆਪਣੀ ਕੀਤੀ ਜਾ ਸਕਦੀ, ਦੂਜੇ ਦੀ ਛੋਟੀ ਕਰ ਦਿੰਦੇ ਹਾਂ। ਇਹੀ ਦਾਰੋਮਦਾਰ ਚੱਲਦਾ ਹੈ। ਕਦੇ ਸੋਚ ਕੇ ਵੇਖਿਓ ਕਿ ਅਸੀਂ ਕਿੰਨੀ ਟੈਲੈਂਟ ਗਵਾਈ ਹੋਣੀ ਹੈ, ਕਿੰਨੀ ਟੈਲੈਂਟ ਗਵਾਈ ਹੋਣੀ ਹੈ। ਜਿੰਨੀ ਟੈਲੈਂਟ ਹੁਣ ਵੀ ਹੈ ਉਹ ਵੀ ਦੁਨੀਆਂ ਤੋਂ ਸਾਂਭੀ ਨਹੀਂ ਜਾ ਰਹੀ, ਪਰ ਕਿੰਨੀ ਗਵਾਈ ਹੋਣੀ ਹੈ ਕਦੇ ਉਹਦਾ ਵੀ ਹਿਸਾਬ ਕਰਕੇ ਵੇਖਣਾ ਅੱਛਾ ਰਹੇਗਾ। ਪਰ ਮਾਸਟਰ ਮਦਨ ਨੂੰ ਕਦੇ ਆਪ ਸਹਿਜ ਅਵਸਥਾ ਵਿੱਚ ਸੁਣਨਾ ਬਹੁਤ ਦਿਮਾਗੀ ਰਾਹਤ ਦੇਣਗੇ ਤੁਹਾਨੂੰ। ਤੇ ਤੁਸੀਂ ਜਿਹੜਾ ਵਿਯੋਗ ਮੈਂ ਉਹਨਾਂ ਦੀ ਆਵਾਜ਼ ਸੁਣ ਕੇ ਮਹਿਸੂਸ ਕੀਤਾ, ਜੋ ਮਨੁੱਖਤਾ ਦਾ ਘਾਟਾ ਮੈਨੂੰ ਮਹਿਸੂਸ ਹੋਇਆ ਕਿ ਮਾਸਟਰ ਮਦਨ ਨਾਲ ਇੱਦਾਂ ਕਿਉਂ ਕੀਤਾ ਗਿਆ, ਤੁਸੀਂ ਆਪ ਖੁਦ ਉਹਦੇ ਪਾਰਖੀ ਹੋ ਸਕਦੇ ਹੋ। ਕਦੇ ਆਪ ਮਾਸਟਰ ਮਦਨ ਨੂੰ ਜ਼ਰੂਰ ਸੁਣ ਕੇ ਦੇਖਣਾ ਤੇ ਫਿਰ ਆਪਣੇ ਜ਼ਮਾਨੇ ਵੱਲ ਵੀ ਜਾਤ ਮਾਰਨਾ। ਤੇ ਅਸੀਂ ਕਹਿ ਦਿੰਦੇ ਹਾਂ ਅੱਜ ਤੋਂ 100 ਸਾਲ ਪਹਿਲਾਂ ਤਾਂ ਦੁਨੀਆ ਚੰਗੀ ਹੋਊਗੀ ਨਾ, ਸਾਡੇ ਦਾਦੇ ਪੜਦਾਦਿਆਂ ਵੇਲੇ ਗੋਲਡਨ ਇਰਾ। ਅਜਿਹੀ ਕੋਈ ਗੋਲਡਨ ਇਰਾ ਅਜੇ ਤੱਕ ਸਿਰਜੀ ਨਹੀਂ ਗਈ। ਹਲਕਾ ਫੁਲਕਾ ਕਿਤੇ ਕੋਈ ਚੰਦ ਲਮਿਆਂ ਦਾ ਸਮਾਂ ਆਇਆ ਹੋਏਗਾ। ਕੱਲ ਵੀ ਅਸੀਂ ਕੌਸਮੋ ਕੈਲੰਡਰ ਦੇ ਹਿਸਾਬ ਨਾਲ ਇਸ ਯੂਨੀਵਰਸ ਦੀ ਸ਼ੁਰੂਆਤ ਤੋਂ ਜੇ ਮਨੁੱਖ ਦਾ ਹਿਸਾਬ ਲਈਏ ਤੇ ਕੁਝ ਸੈਕਿੰਡਸ ਦੀ ਜ਼ਿੰਦਗੀ ਬਣਦੀ ਹੈ 1 ਸਾਲ ਪੂਰੇ, ਤੇ ਕੁਝ ਸੈਕਿੰਡਸ ਦੇ ਵਿੱਚ ਹੀ ਕਿੰਨੇ ਮਹਾਂਗ੍ਰੰਥ ਵੀ ਲਿਖਤੇ, ਕਿੰਨਾ ਗਿਆਨ ਉਪਜਦਾ, ਪਰ ਕਿੰਨੀ ਵਿਨਾਸ਼ਕਾਰੀਆਂ ਸਥਿਤੀਆਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਅੱਜ ਵੀ ਖਬਰਾਂ ਦੀ ਪੜਚੋਲ ਕਰਾਂਗੇ, ਪਰ ਇਹ ਡੇ ਟੂ ਡੇ ਦੇ ਰੂਟੀਨ ਅਫੇਅਰਸ ਤੋਂ ਥੋੜਾ ਜਿਹਾ ਵਿਸ਼ਾਲ ਹੋਣ ਦੀ ਲੋੜ ਹੈ। ਥੋੜਾ ਜਿਹਾ ਕਦੇ ਕਦੇ ਵਿਸ਼ਾਲ ਚਿੱਤਰਪਟ ਤੇ ਜਾ ਕੇ ਵੀ ਇਸ ਸੰਸਾਰ ਨੂੰ ਵੇਖੋ, ਕੋਸ਼ਿਸ਼ ਕਰੋ। ਇਹਦੇ ਵਿੱਚੋਂ ਜ਼ਰੂਰ ਤੁਹਾਨੂੰ ਕੋਈ ਮੈਂ ਕੋਈ ਰਾਹ ਦੱਸਣ ਵਾਲਾ ਜਾਂ ਕੋਈ ਕਿਤਾਬਾਂ ਰਾਹ ਦੱਸਣ ਵਾਲੀਆਂ ਨਹੀਂ, ਤੁਹਾਡੀ ਵੀ ਅੱਖ ਜ਼ਮਾਨੇ ਨੂੰ ਦੇਖੇਗੀ ਤੇ ਉਹਨੂੰ ਨਿਹਾਰ ਕੇ ਉਹਦੇ ਵਿੱਚੋਂ ਕੋਈ ਚਾਨਣ ਦੀ ਕਿਰਨ ਤੁਸੀਂ ਵੀ ਫੜਨ ਚ ਕਾਮਯਾਬ ਹੋ ਸਕਦੇ ਹੋ। ਇਹ ਕੋਈ ਪਤਾ ਨਹੀਂ ਇਹ ਤੌਫੀਕ ਕਿਹਨੂੰ ਮਿਲੀ ਹੋਵੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕੋਸ਼ਿਸ਼ ਜਾਰੀ ਰੱਖਣਾ। ਤੇ ਸੂਚਨਾਵਾਂ ਵੀ ਮੇਰੇ ਕੋਲ ਸੀਗੀਆਂ ਤੇ ਮੇਰੇ ਚਲੋ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਂਝੀਆਂ ਕਰ ਦਾਂਗਾ, ਪਰ ਪਹਿਲਾਂ ਮਯੰਕ ਜੀ ਦਾ ਜ਼ਿਕਰ ਕਰ ਲਿਆ ਕਿਉਂਕਿ ਮਯੰਕ ਭਟਨਾਗਰ ਸਾਹਿਬ ਆਏ ਮਹੀਨੇ ਕੁਝ ਨਾ ਕੁਝ ਆਫਰ ਕਰਦੇ ਹੁੰਦੇ ਨੇ ਤੇ ਉਨ੍ਹਾਂ ਦਾ ਅਪ੍ਰੈਲ ਸਪੈਸ਼ਲ ਪ੍ਰੋਗਰਾਮ ਉਨ੍ਹਾਂ ਨੇ ਅੱਜ ਇਹੀ ਦੱਸਿਆ। ਕਹਿੰਦੇ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈ ਐਂਡ ਯੂ ਆਰ ਲੁਕਿੰਗ ਫਾਰ ਰੀਫਾਈਨਾਂਸ ਕਿ ਇਸ ਨੂੰ ਦੁਬਾਰਾ ਰੀਫਾਈਨਾਂਸ ਕਰਾਇਆ ਜਾਵੇ, ਤਾਂ ਇਨ੍ਹਾਂ ਵੱਲੋਂ ਅਲਟਰਾ ਲੋ ਰੇਟਸ ਤੇ ਮੈਕਸੀਮਮ ਐਕੁਇਟੀ 10-15 ਡੇਜ਼ ਦੇ ਵਿੱਚ, ਅਮੋਰਟੀਜ਼ੇਸ਼ਨ ਕੈਨ ਬੀ 20-30 ਈਅਰਸ ਐਜ਼ ਪਰ ਯੋਰ ਨੀਡਸ, ਪ੍ਰਿੰਸੀਪਲ ਪਲੱਸ ਇੰਟਰਸਟ ਆਪਸ਼ਨਸ ਅਵੇਲੇਬਲ, ਨੋ ਲਾਸਟ ਮਿੰਟ ਸਰਪ੍ਰਾਈਜ਼ਸ ਤੇ ਕਾਲ ਕੀਤੀ ਜਾ ਸਕਦੀ ਹੈ ਮਯੰਕ ਭਟਨਾਗਰ ਜੀ ਨੂੰ 647-702-2023 647-702-2023 ਜਾਂ ਫਿਰ 647-472-4141 647-472-4141 ਤੇ ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਹੁਣ ਇੱਕ ਗੀਤ ਛੋਟਾ ਜਿਹਾ ਤੇ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਤੇ ਮੈਂ ਗਿਆ ਤੇ ਹੁਣੇ ਆਇਆ ਤੇ ਹਾਂ ਸੱਚ ਅੱਜ ਇੱਕ ਮਹਿਮਾਨ ਨਾਲ ਵੀ ਗੱਲ ਹੋਏਗੀ, ਇਨਟੋਲਰੈਂਸ ਦੇ ਉੱਤੇ ਗੱਲ ਕਰਦੀ ਹਾਂ। ਕਿਹੜਾ ਯੁੱਗ ਵਧੀਆ ਰਿਹਾ ਹੁਣ ਤੱਕ, ਕਿਉਂਕਿ ਭਾਰਤ ਵਿੱਚ 295 ਏ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਬ੍ਰਿਟਿਸ਼ ਸਾਮਰਾਜ ਵੇਲੇ ਤੋਂ ਚੱਲਿਆ ਆਉਂਦਾ ਇਹ ਕਾਨੂੰਨ ਆਖਰ ਇਹ ਹਥਿਆਰ ਦੇ ਰੂਪ ਵਿੱਚ ਕਿਵੇਂ ਵਰਤਿਆ ਜਾਂਦਾ ਕਿ ਧਰਮ ਇੰਨਾ ਕਮਜ਼ੋਰ ਹੈ ਕਿ ਉਹਨੂੰ ਰਾਖੀ ਕਰਨ ਵਾਲੇ ਵੀ ਚਾਹੀਦੇ ਨੇ, ਉਹਨੂੰ ਮੰਨਣ ਵਾਲਾ ਉਹਦੇ ਤੇ ਚੱਲਣ ਵਾਲਿਆਂ ਦੀ ਕੋਈ ਲੋੜ ਨਹੀਂ ਹੈ, ਬਸ ਉਹਦੀ ਰਾਖੀ ਕਰਨ ਦੀ ਲੋੜ ਹੈ। ਹੁਣ ਤਾਂ ਰੱਬ ਦੇ ਵਿੱਚ ਵੀ ਜਾਨ ਪਾਉਣ ਵਾਲੇ ਸਾਡੇ ਕੋਲ ਲੀਡਰ ਆਉਣ ਲੱਗ ਗਏ ਨੇ, ਜ਼ਮਾਨਾ ਰੱਬ ਨਾਲ ਵੀ ਕੁਝ ਜੇ ਮਜ਼ਾਕ ਕਰਨ ਲੱਗ ਗਿਆ। ਤੇ ਜੇ ਇੰਨਾ ਸਰਬ ਸ਼ਕਤੀਮਾਨ ਹੈ ਥੋੜਾ ਬਹੁਤਾ ਡਰ ਰੱਖ ਲੈਣਾ ਚਾਹੀਦਾ, ਪਰ ਡਰ ਬਿਲਕੁਲ ਵੀ ਨਹੀਂ ਹੈ। ਨੰਗੇ ਚਿੱਟੇ ਝੂਠ ਰੱਬ ਦਾ ਨਾਂ ਲੈ ਲੈ ਕੇ ਵੀ ਬੋਲੇ ਜਾ ਰਹੇ ਨੇ, ਉਹਦੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਸੁਮੀਤ ਸਿੰਘ ਮੇਰੇ ਨਾਲ ਅੱਜ ਇਸ ਗੱਲਬਾਤ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾ ਇੱਕ ਬਹੁਤ ਵੱਡਾ ਤੇ ਵਿਸਥਾਰ ਪੂਰਵਕ ਲੇਖ ਸੈਕਸ਼ਨ 295A, ਇਹ ਪਾਕਿਸਤਾਨ ਵਿੱਚ ਵੀ ਹੈ ਭਾਰਤ ਵਿੱਚ ਵੀ ਹੈ, ਕਿਉਂਕਿ ਦੋਨਾਂ ਦੀ ਪੁਰਾਣੀ ਲੈਗਸੀ ਤਾਂ ਇੱਕੋ ਹੀ ਹੈ।
ਵੱਕਰੀ ਪਾਉਣੀਆਂ ਮੈਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਤੈਨੂੰ ਵਿੱਚ ਖਾਪਾ ਦੇ ਗੱਲ ਵੱਕਰੀ ਪਾਉਣੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਤੇਰੀ ਮੁੱਛਣਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ ਤੇਰੀ ਮੁੱਛਣਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ ਬੜਾ ਯਾਰ ਬਯਸੂਲੀ ਵੇ ਨਾ ਗੱਲ ਕਰੇ ਫਜ਼ੂਲੀ ਵੇ ਤੇਰੀ ਸਮਾਈਲ ਚੱਟਾ ਮੈਨੂੰ ਫੈਨ ਬਣਾਉਂਦੀ ਆ ਤੈਨੂੰ ਵਿੱਚ ਖਾਪਾ ਦੇ ਗੱਲ ਵੱਕਰੀ ਪਾਉਣੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਨ ਲਈ ਤੁਸੀਂ ਜੇਕਰ ਕਿਤੇ ਰੇਡੀਓ ਸਿਗਨਲ 'ਚ ਕੋਈ ਥੋੜੀ ਬਹੁਤੀ ਵੀ ਦਿੱਕਤ ਆਉਂਦੀ ਹੋਵੇ ਤਾਂ ਟੈਲੀਫੋਨ ਜ਼ਰੀਏ ਵੀ ਇਹ ਪ੍ਰੋਗਰਾਮ ਸੁਣ ਸਕਦੇ ਹੋ 6478726478742490 ਤੇ ਸਟੂਡੀਓ ਚ ਕਾਲ ਇਨ ਦਾ ਨੰਬਰ ਹੈ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਸਾਂਝੀ ਕਰਨੀ ਹੋਵੇ ਕੋਈ ਪ੍ਰਤੀਕਿਰਿਆ ਦੇਣੀ ਹੋਵੇ ਕਿਸੇ ਟੌਪਿਕ ਬਾਰੇ ਕੋਈ ਸੁਝਾਅ ਮਸ਼ਵਰਾ ਸਾਂਝਾ ਕਰਨਾ ਹੋਵੇ ਤਾਂ 416-620-1717 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ 6472424746-647-242-4746 ਤੇ ਤੁਸੀਂ ਸ਼ਾਜ਼ੀਆ ਮਲਿਕ ਜੀ ਨੂੰ ਵੀ ਸੰਪਰਕ ਕਰਕੇ ਹੋਰ ਜਾਣਕਾਰੀਆਂ ਲੈ ਸਕਦੇ ਹੋ। ਤੇ ਅੱਜ ਮੌਸਮ ਨੇ ਕਾਫੀ ਖਰਾਬ ਕਰਵਟ ਲੈ ਲੈਣੀ ਹੈ। ਮੰਗਲਵਾਰ ਦਾ ਦਿਨ ਹੈ, ਅੱਜ ਸ਼ਾਮ ਤੱਕ ਭਾਰੀ ਮੀਂਹ ਤੂਫਾਨ ਔਰ ਵੈਟ ਸਨੋਅ ਦੀ ਵੀ ਪੇਸ਼ਨਗੋਈ ਕੀਤੀ ਜਾ ਰਹੀ ਹੈ ਤੇ ਇਹਦੀ ਬਹੁਤੀ ਮਾਰ ਓਨਟੈਰੀਓ ਦੇ ਵਿਚ ਰਹੇਗੀ, ਬਾਅਦ ਵਿਚ ਇਹ ਕੁਬੈਕ ਵੱਲ ਨੂੰ ਵੀ ਚਲਾ ਜਾਏਗਾ। ਸੋ ਇਨਵਾਇਰਮੈਂਟ ਕੈਨੇਡਾ ਨੇ ਅਰਲੀ ਸਪਰਿੰਗ ਸਟਾਰਮ ਦੀ ਵਾਰਨਿੰਗ ਦਿੱਤੀ ਹੈ ਔਰ ਗ੍ਰੇਟਰ ਟੋਰਾਂਟੋ ਏਰੀਆ ਨੈਕਸਟ ਫਿਊ ਡੇਜ਼ ਇਹਦੀ ਮਾਰ ਹੇਠ ਰਹੇਗਾ। ਵੈਦਰ ਏਜੰਸੀ ਨੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਕੋਲੋਰਾਡੋ ਲੋਹ ਜਿਹੜਾ ਇੱਕ ਫਿਨੋਮੀਨਾ ਬਣਦਾ ਲੋਅ ਪ੍ਰੈਸ਼ਰ ਦਾ, ਉਹਦਾ ਇੰਪੈਕਟ ਪਏਗਾ ਸਾਡੇ ਇਸ ਰੀਜਨ ਦੇ ਉਪਰ, ਜਿਹਦੇ ਕਰਕੇ ਬੁੱਧਵਾਰ ਤੱਕ ਬਾਰਿਸ਼ ਹੋਏਗੀ ਤੇ 25 ਤੋਂ ਲੈ ਕੇ 50 ਮਿਲੀਮੀਟਰ ਤੱਕ ਦੀ ਬਾਰਿਸ਼ ਕੁਝ ਇਲਾਕਿਆਂ ਦੇ ਵਿਚ ਪੈ ਸਕਦੀ ਹੈ। ਤੇ ਕਿਉਂਕਿ ਮੌਸਮ ਦੇ ਵਿਚ ਅਜੇ ਵੀ ਠੰਡਕ ਹੈ, ਜਦੋਂ ਠੰਡਕ ਜ਼ਿਆਦਾ ਵਧੇਗੀ ਤਾਂ ਇਹੀ ਬਾਰਿਸ਼ ਦਾ ਪਾਣੀ ਹਲਕੀ ਜਿਹੀ ਬਰਫ਼ ਦੇ ਵਿਚ ਵੀ ਤਬਦੀਲ ਹੋਏਗਾ। ਜਿੰਨੀ ਕੁ ਠੰਡ ਹੋਏਗੀ ਉਨੀ ਕੀ ਉਸ ਪਾਣੀ ਦੀ ਬਰਫ਼ ਬਣੇਗੀ, ਨਹੀਂ ਤਾਂ ਹੋ ਸਕਦਾ ਉਹ ਵੈਟ ਸਨੋਅ ਤੱਕ ਹੀ ਰਹਿ ਜੇ ਤੇ ਵੈਟ ਸਨੋਅ ਆਪਣੇ ਆਪ ਦੇ ਵਿਚ ਕਾਫ਼ੀ ਖਤਰਨਾਕ ਹੁੰਦੀ ਹੈ। ਜਦੋਂ ਗੱਡੀਆਂ ਦੇ ਉੱਤੇ ਰਾਤ ਨੂੰ ਖੜੀਆਂ ਦੇ ਸ਼ੀਸ਼ੇ ਹੈ ਤੇ ਉਹਦੇ ਉੱਤੇ ਇਕ ਦੂਜੀ ਪਰਤ ਤਕਰੀਬਨ ਸ਼ੀਸ਼ੇ ਦੀ ਹੀ ਬਣ ਜਾਂਦੀ ਹੈ ਤੇ ਉਹਨੂੰ ਖੁਰਚ ਕੇ ਫਿਰ ਲਾਉਣਾ ਪਊਗਾ। ਸੋ ਅਜਿਹੀ ਸਥਿਤੀ ਹੈ। ਦੂਜੇ ਪਾਸੇ ਹੈ ਕਿ ਜੇ ਹਵਾ ਦਾ ਪ੍ਰੈਸ਼ਰ ਘਟਦਾ ਤਾਂ ਹਨੇਰੀਆਂ ਵੀ ਚੱਲਣਗੀਆਂ। ਵੈਕਿਊਮ ਚ ਤਾਂ ਕੋਈ ਚੀਜ਼ ਰਹਿ ਨਹੀਂ ਸਕਦੀ, ਇਹ ਤਾਂ ਕੁਦਰਤ ਦਾ ਨਿਯਮ ਹੈ। ਜਿੱਥੋਂ ਇਕ ਚੀਜ਼ ਜਾਏਗੀ ਉਥੇ ਦੂਜੀ ਨੇ ਆਉਣਾ ਹੀ ਆਉਣਾ ਹੈ, ਕੁਝ ਵੀ ਸਥਾਨ ਖਾਲੀ ਨਹੀਂ ਰਹਿੰਦਾ। ਸੋ ਜਿੱਥੇ ਹਵਾ ਦਾ ਪ੍ਰੈਸ਼ਰ ਘਟਦਾ ਤੇ ਉਥੋਂ ਉਹਨੇ ਉਪਰ ਨੂੰ ਉੱਡਣਾ, ਉਦੋਂ ਬਾਅਦ ਜਦੋਂ ਦੂਜੀ ਹਵਾ ਨੇ ਆਉਣਾ ਤੇ ਬੜੇ ਵੇਗ ਨਾਲ ਆਉਣਾ ਤੇ ਇਹ ਵੇਗ ਵਿੰਡ ਗਸਟ ਦੇ ਵਿਚ ਤਬਦੀਲ ਹੋ ਜਾਂਦਾ ਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਜ ਰਾਤ ਮੰਗਲਵਾਰ ਰਾਤ ਨੂੰ ਇਹ ਫਿਨੋਮੀਨਾ ਵੀ ਇੱਥੇ ਬਣ ਸਕਦਾ। ਤੇ ਤੂਫਾਨ ਇੰਨਾ ਜ਼ਿਆਦਾ ਤੇਜ਼ ਹੈ ਜਿਹਦੀ ਕਿ ਸੰਭਾਵਨਾ ਹੀ ਲੱਗਦੀ ਹੈ ਕਿ ਇਹਦੀ ਮਾਰ ਵੀ ਹੋਏਗੀ ਤੇ ਕੁਝ ਇਲਾਕਿਆਂ ਦੇ ਵਿਚ ਬਿਜਲੀ ਵੀ ਗੁੱਲ ਹੋ ਸਕਦੀ ਹੈ, ਪਾਵਰ ਸਪਲਾਈ ਵੀ ਇੰਪੈਕਟ ਹੋਏਗੀ। ਤੇ ਇਲਾਕਾ ਜਿਹੜਾ ਇਹਦੀ ਮਾਰ ਦੇ ਵਿਚ ਹੈ ਉਹ ਤਕਰੀਬਨ ਪੂਰਾ ਹੀ ਓਨਟੈਰੀਓ ਆ ਜਾਂਦਾ, ਸਦਰਨ ਕੁਬੈਕ ਆ ਜਾਂਦਾ ਤੇ ਸੌਸਿਓ ਮੈਰੀ ਤੱਕ ਇਹ ਮਾਰ ਜਾਏਗੀ। ਸ਼ੈਰਬਰੁਕ ਇਲਾਕਾ ਕੁਬੈਕ ਦਾ ਵੀ ਉਹਦੀ ਮਾਰ ਹੇਠ ਹੈ। ਹੈਮਿਲਟਨ ਰੀਜਨ ਇਨ ਦਾ ਸਾਊਥ ਟੂ ਟਿਮਿਸਕੀਮਾਂਗ ਏਰੀਆ ਨਾਰਥ ਤੱਕ ਇਹਦਾ ਇੰਪੈਕਟ ਹੈ। ਸੋ ਜਿਨ੍ਹਾਂ ਨੇ ਵੀ ਇਧਰਲੇ ਇਲਾਕਿਆਂ ਚ ਡਰਾਈਵਿੰਗ ਕਰਨੀ ਹੈ ਜਾਂ ਲੋਕ ਇਨ੍ਹਾਂ ਇਲਾਕਿਆਂ ਦੇ ਵਿਚ ਰਹਿੰਦੇ ਆ ਉਨ੍ਹਾਂ ਨੂੰ ਵਧੇਰੇ ਅਹਿਤਿਆਤ ਰੱਖੇ ਜਾਣ ਵਾਸਤੇ ਇਨਵਾਇਰਮੈਂਟ ਕੈਨੇਡਾ ਨੇ ਆਖਿਆ ਹੈ। ਸਟੂਡੀਓ ਦਾ ਨੰਬਰ ਇੱਕ ਵਾਰ ਫੇਰ 416-620-1717 416-620-1778 ਔਰ ਮੈਂ ਕੱਲ ਜਾਂ ਪਰਸੋਂ, ਵੈਸੇ ਕੱਲ ਹੀ ਹੈ ਕਿਉਂਕਿ ਪਰਸੋਂ ਦਾ ਮਤਲਬ ਤਾਂ ਫਿਰ ਸ਼ੁੱਕਰਵਾਰ ਬਣ ਜਾਣਾ, ਹਾਸੇ ਚ ਮੈਂ ਇੱਕ ਗੱਲ ਕਹਿਤੀ ਸੀ ਕਿ ਜੇ ਇੰਨਾ ਕੀ ਕੰਮ ਕਰਾਉਣਾ ਤਾਂ ਫਿਰ ਇੰਨੇ ਮਿਲੀਅਨ ਛਿਲੀਅਨ ਦੀ ਤਨਖਾਹਾਂ ਦੇਣ ਦੀ ਲੋੜ ਨਹੀਂ, ਮੇਰੇ ਵਰਗੇ ਗੰਵਾਰ ਔਰ ਜਾਹਲ ਤੋਂ ਵੀ ਕੋਈ ਵੀ ਕੰਮ ਕਰਾਇਆ ਜਾ ਸਕਦਾ, ਮੈਨੂੰ ਚਾਹੇ ਪ੍ਰਾਈਮ ਮਿਨਿਸਟਰ ਬਣਾ ਦਿਓ, ਇਹੋ ਜਿਹੇ ਤਾਂ ਸਾਈਨ ਮੈਂ ਵੀ ਕਰਦਿਆਂ ਕਰੂੰਗਾ। ਆ ਕਾਰਬਨ ਕੁਰਬਨ ਟੈਕਸ ਤੇ ਰੌਲਾ ਪਾਉਣਾ, ਜੇ ਸਰਕਾਰ ਚ ਬੈਠਾ ਤਾਂ ਮੈਂ ਫਾਇਦੇ ਗਣਾ ਦੂੰਗਾ, ਜੇ ਮੈਂ ਵਿਰੋਧੀ ਪਾਰਟੀ ਚ ਬੈਠਾ ਤਾਂ ਮੈਂ ਉਹਦੇ ਔਗੁਣ ਗਣਾ ਦੂੰਗਾ। ਅਸਲ ਕਹਾਣੀ ਆਪਾਂ ਨੇ ਦੱਸਣੀ ਨਹੀਂ, ਕਿਸੇ ਵੀ ਮਸਲੇ ਦੇ ਇਹੋ ਜਿਹੇ ਪਹਿਲੂ ਚੁੱਕੋ ਜਿਹਦੇ ਨਾਲ ਮਸਲਾ ਹੱਲ ਹੀ ਨਾ ਹੋਵੇ ਸਗੋਂ ਵਿਗੜ ਜੇ। ਗੱਲ ਹਮੇਸ਼ਾ ਉਥੋਂ ਚੁੱਕੋ ਜਿੱਥੋਂ ਮੁੱਦਾ ਬਣਿਆ ਰਹੇ, ਕਿਉਂਕਿ ਮੁੱਦੇ ਤੇ ਤਾਂ ਚੋਣ ਲੜਨੀ ਹੈ। ਸੋ ਆਪਾਂ ਮੁੱਦੇ ਪੈਦਾ ਕਰਨ ਵਾਲੇ ਬਣੀਏ, ਮਸਲੇ ਆਪਣੇ ਆਪ ਹੀ ਬਣਦੇ ਜਾਣਗੇ। ਨਵੇਂ ਤੋਂ ਨਵਾਂ ਮੁੱਦਾ ਚੁੱਕੋ ਔਰ ਇਸ ਢੰਗ ਨਾਲ ਚੁੱਕੋ ਕਿ ਸਥਿਤੀ ਪਹਿਲਾਂ ਤੋਂ ਵੀ ਜ਼ਿਆਦਾ ਪੇਚੀਦਾ ਬਣਾ ਦਈਏ। ਇਹੋ ਜਿਹੇ ਕੰਮਾਂ ਵਾਸਤੇ ਤੁਸੀਂ ਜੇ ਯੋਗਤਾ ਦੇਖਣੀ ਹੋਵੇ ਤਾਂ ਮੈਂ ਉਹਦੀ ਇੱਕ ਬਹੁਤ ਅੱਛੀ ਐਗਜ਼ਾਮਪਲ ਤੁਹਾਡੇ ਮੂਹਰੇ ਜਿਉਂ ਦੀ ਜਾਗਦੀ ਹਾਂ ਕਿ ਤੁਸੀਂ ਮੈਨੂੰ ਸਾਇੰਸ ਟੀਚਰ ਲਾ ਦਿਓ, ਮੈਂ ਬੱਚਿਆਂ ਦਾ ਭਵਿੱਖ ਖਰਾਬ ਕਰ ਸਕਦਾ, ਮੈਨੂੰ ਪੰਜਾਬੀ ਦਾ ਲਾ ਦਿਓ, ਅੰਗਰੇਜ਼ੀ ਦਾ ਲਾ ਦਿਓ, ਫ੍ਰੈਂਚ, ਸਪੈਨਿਸ਼, ਮੈਂਡਰਿਨ, ਕੋਈ ਵਿਦਿਆ ਕਹਿ ਦਿਓ, ਮੈਂ ਉਹ ਪੜ੍ਹਾਉਣ ਦੀ ਪੂਰੀ ਕਾਬਲੀਅਤ ਰੱਖਦਾ। ਜਦੋਂ ਸਮਾਜ ਨੂੰ ਕਰਨਾ ਹੀ ਗੁੰਮਰਾ, ਰੇਡੀਓ ਤੇ ਬਿਠਾ ਦਿਓ, ਰੇਡੀਓ ਵੀ ਕਿਸੇ ਜ਼ੁਬਾਨ ਦਾ ਦੇ ਦਿਓ ਮੈਨੂੰ, ਅਖਬਾਰ ਕਿਸੇ ਦਾ ਵੀ ਐਡੀਟਰ ਲਾ ਦਿਓ ਮੈਨੂੰ, ਕੋਈ ਮੰਤਰਾਲਾ ਦੇ ਦਿਓ, ਮਿਨਿਸਟਰੀ ਦੇ ਦਿਓ ਮੈਨੂੰ, ਕੋਈ ਲਾਟਰੀ ਵਿਭਾਗ, ਕੋਈ ਜੂਆ ਖਾਨਾ, ਕੋਈ ਸ਼ਰਾਬ ਖਾਨਾ, ਕੁਛ ਵੀ ਮੈਨੂੰ ਦੇ ਦੋ, ਮੈਂ ਹਰ ਕੁਛ ਚਲਾ ਸਕਦਾ ਕਿਉਂਕਿ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਵਿਗਾੜਨਾ ਹੀ ਹੈ, ਚਲਾਉਣਾ ਤਾਂ ਹੈ ਨਹੀਂ। ਹੁਣ ਕਹੋਗੇ ਕਿ ਬਹੁਤ ਅਤਕਥਰੀਆਂ ਗੱਲਾਂ ਨੇ। ਹੁਣ ਮੈਂ ਅੱਗੇ ਕਿਹਾ ਸੀ ਵੀ ਯਾਰ ਮੈਨੂੰ ਸਕੂਲ ਦਾ ਪ੍ਰਿੰਸੀਪਲ ਕਾਹਤੋਂ ਨਹੀਂ ਲਾ ਦਿੰਦੇ ਜਦੋਂ ਪੜ੍ਹਾਉਣਾ ਹੀ ਨਹੀਂ ਹੈ ਆਪਾਂ ਜਵਾਕਾਂ ਨੂੰ, ਤੇ ਉਹੀ ਗੱਲ ਲਗਭਗ ਇਹਨਾਂ ਨੇ ਕਰ ਦਿੱਤੀ। ਮੈਂ ਕਿਹਾ ਯਾਰ ਓਹੋ, ਮੈਂ ਕਿਹਾ ਸੀ ਦੇਖੀ ਬਾਂਦਰ ਅੱਗ ਨਾ ਲਾਈ, ਦੇਖਾ ਤਾਂ ਲਫੜਾ ਦਿੱਲੀ। ਤੇ ਓਨਟੈਰੀਓ ਦੇ ਵਿੱਚ ਹੁਣ ਇਹ ਹੈ ਕਿ ਨਾਨ ਟੈਕ ਟੀਚਰਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਏਗੀ ਕਿ ਮੈਂਡੇਟੋਰੀ ਲਾਜ਼ਮੀ ਤੌਰ ਤੇ ਜਿਹੜੀ ਟੈਕਨੀਕਲ ਐਜੂਕੇਸ਼ਨ ਕਲਾਸਿਸ ਨੇ ਇਹ ਹੁਣ ਉਨ੍ਹਾਂ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਤਕਨੀਕ ਦਾ ਕੋਈ ਗਿਆਨ ਹੀ ਨਹੀਂ। ਤੇ ਫਿਰ ਮੈਂ ਕਿਉਂ ਬੈਠਾ, ਤੁਸੀਂ ਕਿਉਂ ਘਰਾਂ ਚ ਬੈਠੇ ਹੋ? ਆਪਾਂ ਸਾਰੇ ਹੀ ਸਭ ਕੰਮ ਕਰਨ ਦੇ ਯੋਗ ਹੋ ਗਏ। ਇੱਕ ਤਾਂ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਖਤਮ ਹੋ ਗਿਆ, ਹੁਣ ਆਪਾਂ ਕੁਛ ਵੀ ਕਰ ਸਕਦੇ ਹਾਂ। ਸੋ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਤੈਨੂੰ ਕੀ ਆਉਂਦਾ, ਕਹੋ ਜੀ ਸਭ ਕੁਝ ਆਉਂਦਾ, ਮੈਨੂੰ ਕਿਉਂ ਨੌਕਰੀ ਨਹੀਂ ਦਿੱਤੀ ਜਾ ਰਹੀ? ਤੁਸੀਂ ਪ੍ਰਾਈਮ ਮਿਨਿਸਟਰ ਆ ਗਿਆ ਤਾਂ ਉਹਨੂੰ ਕਹੋ ਵੀ ਤੂੰ ਹੱਟ ਤੇ ਮੈਂ ਬਣਾ, ਟਰੱਕ ਚਲਾਓ, ਜਹਾਜ਼ ਚਲਾਓ, ਸ਼ਿਪ ਚਲਾਓ, ਰਾਕਟ ਚਲਾਓ, ਕੁਛ ਵੀ ਚਲਾਉਣ ਦੇ ਆਪਾਂ ਯੋਗ ਹੈ। ਕਿਉਂਕਿ ਜਦੋਂ ਸਾਡੀ ਵਿਦਿਅਕ ਪ੍ਰਣਾਲੀ ਦੇ ਵਿੱਚ ਇਹ ਯੋਗਤਾਵਾਂ ਖਤਮ ਹੋ ਰਹੀਆਂ ਨੇ, ਔਰ ਮੈਂਡੇਟੋਰੀ ਪੜ੍ਹਾਈ ਦੀਆਂ, ਇੱਕ ਹੁੰਦੀ ਹੈ ਆਪਸ਼ਨਲ ਵੀ ਚਲੋ ਇਹ ਵਿਸ਼ਾ ਤੁਹਾਡੀ ਆਪਣੀ ਦਿਲਚਸਪੀ ਕਰਕੇ ਤੁਸੀਂ ਲੈ ਰਹੇ ਹੋ, ਪਰ ਕਿਉਂਕਿ ਇਹਦੇ ਵਿੱਚ ਇੰਨੇ ਜ਼ਿਆਦਾ ਸਟੂਡੈਂਟ ਨਹੀਂ ਔਰ ਸਾਡੀ ਮੇਨ ਸਟ੍ਰੀਮ 'ਚ ਇਹਦੀ ਲੋੜ ਨਹੀਂ, ਤੁਸੀਂ ਆਪਣੀ ਮਨ ਮਰਜ਼ੀ ਲਈ ਪੜ੍ਹਨਾ ਤਾਂ ਕਿਤੋਂ ਮਰਜ਼ੀ ਪੜ੍ਹ ਲਓ, ਕਿਹੋ ਜਿਹਾ ਮਰਜ਼ੀ ਅਧਿਆਪਕ ਲਿਆਓ। ਹੁਣ ਓਨਟੈਰੀਓ ਵੱਲੋਂ ਇਹ ਪ੍ਰਪੋਜ਼ਲ ਦਿੱਤੀ ਜਾ ਰਹੀ ਹੈ ਕਿ ਦੇ ਆਰ ਅਲਾਇੰਗ ਟੀਚਰਸ ਵਿਦਆਊਟ ਟੈਕਨੋਲੋਜੀਕਲ ਕ੍ਰੀਡੈਂਸ਼ੀਅਲਸ ਟੂ ਟੀਚ ਸਰਟਨ ਇੰਟਰੋਡਕਟਰੀ ਟੈਕ ਕੋਰਸਿਸ ਫਾਰ ਦਾ ਨੈਕਸਟ ਸਕੂਲ ਈਅਰ। ਤੇ ਹੁਣ ਇਹਦੇ ਉੱਤੇ ਟੀਚਰ, ਪ੍ਰਿੰਸੀਪਲਸ ਔਰ ਈਵਨ ਟੀਚਰ ਯੂਨੀਅਨਸ ਦੇ ਜੋ ਰੈਪ੍ਰਜੈਂਟੇਟਿਵ ਨੇ ਉਹ ਕਹਿੰਦੇ ਆ ਕਿ ਇਹਦੇ ਨਾਲ ਤਾਂ ਇਹ ਲੱਗਦਾ ਕਿ ਸਾਡੇ ਸੂਬੇ ਨੇ ਇਸ ਤਰ੍ਹਾਂ ਦੀ ਤਕਨੀਕੀ ਪੜ੍ਹਾਈ ਦੇ ਵਾਸਤੇ ਕੋਈ ਤਿਆਰੀ ਨਹੀਂ ਕੀਤੀ। ਪਰ ਐਜੂਕੇਸ਼ਨ ਮਿਨਿਸਟਰ ਰਮਨਜੀਤ ਨਹੀਂ ਹੈ ਅਜੇ, ਮੈਨੂੰ ਦੇ ਦਿਓ ਯਾਰ ਪਲੀਜ਼ ਜੋਬ। ਇਹ ਸਟੀਫਨ ਲੈਚੀ ਇਹ ਕਹਿ ਰਹੇ ਨੇ, ਲਾਸਟ ਈਅਰ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ ਸਤੰਬਰ 2024 ਦੇ ਵਿੱਚ ਹਾਈ ਸਕੂਲ ਸਟੂਡੈਂਟਸ ਨੂੰ ਟੈਕਨੋਲੋਜੀ ਔਰ ਸਕਿਲਡ ਟ੍ਰੇਡਸ ਗ੍ਰੇਡ 9 ਔਰ 10th ਦੇ ਵਿੱਚ ਪੜ੍ਹਾਈਆਂ ਜਾਣਗੀਆਂ ਲਾਜ਼ਮੀ ਤੌਰ ਤੇ ਉਨ੍ਹਾਂ ਦੀ ਗ੍ਰੈਜੂਏਸ਼ਨ ਨੂੰ ਤਾਂ ਹੀ ਮੁਕੰਮਲ ਮੰਨਿਆ ਜਾਊਗਾ ਕਿ ਉਨ੍ਹਾਂ ਨੇ ਕੋਈ ਤਕਨੀਕੀ ਮੁਹਾਰਤ ਜਾਂ ਟੈਕਨੀਕਲ ਸਕਿੱਲਸ ਐਕਸਪਰਟੀਜ਼ ਹਾਸਲ ਕੀਤੀ ਹੈ। ਕਿਉਂਕਿ ਸਾਡੇ ਸੂਬੇ ਦੇਸ਼ ਦੇ ਵਿੱਚ ਤਕਨੀਕੀ ਮਾਹਰਾਂ ਦੀ ਬੜੀ ਜ਼ਰੂਰਤ ਹੈ, ਤੇ ਉਨ੍ਹਾਂ ਨੂੰ ਪੈਦਾ ਕਰਨ ਲਈ ਅਸੀਂ ਗੈਰ ਤਕਨੀਕੀ ਲੋਕਾਂ ਨੂੰ ਵੀ ਇਸ ਕੰਮ ਦੇ ਵਿੱਚ ਲਾ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਭਾਈ ਬਿਜਲੀ ਦੀਆਂ ਤਾਰਾਂ ਖੋਲਣੀਆਂ, ਫਰਿੱਜ ਟੀਵੀ ਠੀਕ ਕਰਨੇ, ਹੋਰ ਇਕਿਉਪਮੈਂਟ ਦਾ ਇਸਤੇਮਾਲ, ਹਾਈਡ੍ਰੋਲਿਕਸ ਦਾ ਇਸਤੇਮਾਲ, ਕਾਰਪੈਂਟਰੀ, ਜੋ ਵੀ ਸਕਿੱਲਸ ਟ੍ਰੇਡ ਦੀਆਂ ਹੁੰਦੀਆਂ ਨੇ ਉਹ ਸਾਰੀਆਂ ਦੀ ਜਾਣਕਾਰੀ ਦੇਣ ਲਈ ਕਿਸੇ ਵੀ ਬੰਦੇ ਨੂੰ ਇਹ ਕੰਮ ਸੌਂਪਿਆ ਜਾ ਸਕਦਾ। ਕਿਉਂਕਿ ਪੈਸਾ ਹੈ ਨਹੀਂ ਗਾ, ਪੈਸਾ ਹੈ ਨਹੀਂ, ਇੰਨੇ ਟ੍ਰੇਨਡ ਬੰਦੇ ਕਿੱਥੋਂ ਲਿਆਈਏ, ਚੱਕੀ ਚੱਲੋ, ਦੱਬੀ ਚੱਲੋ ਕੰਮ ਨੂੰ। ਤੇ ਤਕਰੀਬਨ ਇਹੀ ਗੱਲਬਾਤ ਇਹਨਾਂ ਨੇ ਇਧਰਲੇ ਪਾਸੇ ਲਿਆ ਦਿੱਤੀ ਹੈ। ਤੇ ਹੁਣ ਉਹ ਟੀਚਰਸ ਇਹ ਕਹਿ ਰਹੇ ਆ ਕਿ ਪੜ੍ਹਾਉਣ ਵਾਲੇ ਜਿਹੜੇ ਟੀਚਰਸ ਵੀ ਸਾਡੇ ਕੋਲ ਪੂਰੇ ਨਹੀਂ, ਤੇ ਮੈਂਡੇਟੋਰੀ ਤੁਸੀਂ ਵਿਸ਼ੇ ਵੀ ਪਾ ਦਿੱਤੇ, ਤੇ ਹੁਣ ਕੁਛ ਟੀਚਰਾਂ ਤੇ ਦਬਾਅ ਪਊਗਾ ਕਿ ਯਾਰ ਬੰਦਾ ਤਾਂ ਬਾਹਰੋਂ ਆ ਨਹੀਂ ਰਿਹਾ, ਕੁਛ ਦਿਨ ਤੂੰ ਕਲਾਸਾਂ ਲੈ ਲਾ, ਜੇ ਅਗਲਾ ਨਾ ਕਰਦਾ ਤਾਂ ਨੌਕਰੀ ਜਾਂਦੀ ਹੈ, ਹਾਂ ਕਰਦਾ ਤਾਂ ਦੱਸੂਗੀ। ਔਰ ਜੇ ਕੋਈ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ, ਹੁਣ ਉਹ ਜਿਹੇ ਬੰਦੇ ਨੂੰ ਤਾਂ ਕਹਿਣਗੇ ਦੌੜ ਜਾ ਤੇ ਜਾ ਕੇ 300 ਕਿਲੋਮੀਟਰ ਧਰਤੀ ਤੋਂ ਉਪਰ ਉਡਾਰੀ ਮਾਰੋ ਤੇ ਫਿਰ ਧਰਤੀ ਦੇ ਆਲੇ ਦੁਆਲੇ ਗੇੜੇ ਕੱਢਣ ਲੱਗ ਜਾਓ, ਸੈਟੇਲਾਈਟ ਬਣ ਜਾਓ, ਕਿਉਂਕਿ ਇਸ ਗ੍ਰਹਿ ਦੇ ਵਿੱਚ ਗੈਰ ਕੁਦਰਤੀ ਗੱਲਾਂ ਕਰਨ ਦਾ ਰਿਵਾਜ਼ ਜ਼ਿਆਦਾ ਵਧਦਾ ਤੁਰਿਆ ਜਾ ਰਿਹਾ। ਸੋ ਓਨਟੈਰੀਓ ਪ੍ਰਿੰਸੀਪਲਸ ਕਾਉਂਸਲ ਦੇ ਪ੍ਰੈਸੀਡੈਂਟ ਨੇ ਰੈਲਫ ਨਾਈਜਰੋ, ਉਨ੍ਹਾਂ ਨੇ ਇਹਦੇ ਉੱਤੇ ਕਾਫੀ ਚਿੰਤਾ ਦਾ ਇਜ਼ਹਾਰ ਕੀਤਾ। ਕਹਿੰਦੇ ਦਾ ਇੰਟਰੋਡਕਸ਼ਨ ਆਫ ਦਾ ਕੋਰਸਿਸ ਇਜ਼ ਸਮਥਿੰਗ ਦੈਟ ਵੀ ਆਰ ਜਨਰਲੀ ਵੈਰੀ ਸਪੋਰਟਿਵ ਆਫ, ਬਟ ਆਈ ਥਿੰਕ ਦੇਅਰ ਨੀਡਿਡ ਟੂ ਬੀ ਸਮ ਅਦਰ ਸਟੈਪਸ ਟੇਕਨ ਬਿਫੋਰ ਦੇ ਵਰ ਰੋਲਡ ਆਊਟ, ਲਾਈਕ ਕ੍ਰੀਏਟਿੰਗ ਐਡੀਸ਼ਨਲ ਸਪੋਟਸ ਇਨ ਟੀਚਰ ਐਜੂਕੇਸ਼ਨ ਪ੍ਰੋਗਰਾਮਸ ਫਾਰ ਟੈਕ ਟੀਚਰਸ। ਕਹਿੰਦੇ ਪਹਿਲੇ ਜਿਨ੍ਹਾਂ ਨੇ ਟੈਕਨੀਕਲ ਗਿਆਨ ਦੇਣਾ ਉਨ੍ਹਾਂ ਲਈ ਤਾਂ ਕੋਈ ਨਾ ਕੋਈ ਮਿਆਰ ਨਿਰਧਾਰਿਤ ਕਰ ਲਓ, ਫਿਰ ਉਸ ਮਿਆਰ ਦੇ ਅਨੁਸਾਰ ਉਨ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਕਰੋ, ਤੇ ਫਿਰ ਹੀ ਉਨ੍ਹਾਂ ਨੂੰ ਬੱਚਿਆਂ ਦੇ ਮੂਹਰੇ ਖੜਾ ਕੀਤਾ ਜਾ ਸਕਦਾ। ਈ ਕਾਹ ਕਰ ਰਹੇ ਹੋ ਭਈਆ, ਹੁਣ ਕਰਨਾ ਕੀ ਇਹਦੇ ਚ ਜੀ? ਕੋਈ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਥੋੜੀ ਸੁਹਿਰਦਾ? ਔਰ ਤਕਰੀਬਨ ਮੈਂ ਇਹ ਵੀ ਕਹਿਣਾ ਕਿ ਇਹ ਸਾਡੇ ਜੋ ਪ੍ਰਬੰਧ ਚਲਾਉਣ ਵਾਲੇ ਹੈ, ਐਕਚੁਲੀ ਦੇ ਆਰ ਰਿਫਲੈਕਸ਼ਨ ਆਫ ਆਵਰ ਸਿੰਸੈਰਿਟੀ ਟੁਵਰਡਸ ਆਵਰ ਕਿਡਸ ਐਂਡ ਫਿਊਚਰ। ਕਿ ਅਸੀਂ ਆਪਣੇ ਬੱਚਿਆਂ ਔਰ ਆਪਣੇ ਮੁਸਤਕਬਿਲ ਨੂੰ ਲੈ ਕੇ ਕਿੰਨੇ ਕੁ ਗੰਭੀਰ ਆ। ਇਹ ਉਹਦੀ ਪਹਿਚਾਣ ਆ ਕਿ ਅਸੀਂ ਕਿਹੋ ਜਿਹੇ ਲੀਡਰ ਤੇ ਕਿਹੋ ਜਿਹੀ ਵਿਵਸਥਾ ਨੂੰ ਚੁਣ ਕੇ ਸਪੋਰਟ ਕਰ ਰਹੇ ਹਾਂ। ਮਹਿੰਗਾਈ ਸਾਨੂੰ ਤੰਗ ਨਹੀਂ ਕਰਦੀ, ਸਿੱਖਿਆ ਦਾ ਮਾੜਾ ਪ੍ਰਬੰਧ ਸਾਨੂੰ ਤੰਗ ਨਹੀਂ ਕਰਦਾ, ਤੇ ਫਿਰ ਅਖਰ ਨੂੰ ਸਾਡੇ ਮਸਲੇ ਹੈ ਵੀ ਕੀ? ਤੇ ਫਿਰ ਅਸੀਂ ਕਹਿ ਦਿੰਦੇ ਬੱਚੇ ਸੁਣਦੇ ਨਹੀਂ ਤੇ ਬੱਚੇ ਵਿਗੜਦੇ ਜਾਂਦੇ ਆ। ਬੱਚਿਆਂ ਨੂੰ ਵਿਗਾੜਨ ਵਾਲਾ ਤੰਤਰ ਉਹ ਬਹੁਤ ਡੂੰਘੇ ਅਧਿਐਨ ਕਰਕੇ ਨਵੇਂ ਤੋਂ ਨਵੇਂ ਸਾਫਟਵੇਅਰ ਤਿਆਰ ਕਰ ਰਿਹਾ, AI ਤਿਆਰ ਕਰ ਰਿਹਾ। ਬੱਚਿਆਂ ਨੂੰ ਐਡਿਕਸ਼ਨ ਕਿਵੇਂ ਪਾਈ ਜਾਵੇ, ਚਾਹੇ ਉਹ ਸੋਸ਼ਲ ਮੀਡੀਆ ਦੀ ਹੈ, ਚਾਹੇ ਉਹ ਜੇ ਮੈਂ ਕਹਾਂ ਕਿ ਗੈਰ ਸੰਤੁਲਿਤ ਭੋਜਨ ਹੈ, ਨਿਊਟ੍ਰੀਸ਼ਨ ਤੋਂ ਬਿਨਾਂ ਵਾਲੀ ਡਾਇਟ ਪੇਟ ਭਰਨ ਤੱਕ ਅਸੀਂ ਸੀਮਤ ਕਰਤਾ, ਬੱਚੇ ਸਵਾਦਾਂ ਨਾਲ ਜੋੜਤੇ, ਪੌਸ਼ਟਿਕਤਾ ਤੋਂ ਹਟਾ ਲਏ। ਹਰ ਚੀਜ਼ ਦੇ ਵਿੱਚ ਸਵਾਦ, ਲਾਲਸਾ, ਕੰਨ ਰਸ, ਅੱਖਾਂ ਦਾ ਰਸ, ਵਾਸਨਾ, ਇਹੀ ਇਸੇ ਨੂੰ ਹੀ ਸੈਟੀਏਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਵੀ ਹੈਵ ਟੂ ਬੀ ਰੀਅਲੀ ਰੀਅਲੀ ਸੀਰੀਅਸ ਥਿੰਕਰਸ ਕਿ ਵਟ ਇਜ਼ ਗੋਇੰਗ ਅਰਾਊਂਡ ਅਸ, ਵਟ ਇਜ਼ ਗੋਇੰਗ ਅਰਾਊਂਡ ਅਸ। ਫਿਰ ਅਸੀਂ ਕਹਿੰਦੇ ਹਾਂ ਕਿ ਉਹੀ ਲੋੜੇ ਦਾਖ ਬਿਜੂਰੀਆ ਤੇ ਕਿੱਕਰ ਬੀਜੇ ਜੱਟ, ਇਹ ਕਿੱਕਰਾਂ ਬੀਜਣੋਂ ਸਾਨੂੰ ਆਪ ਹਟਣਾ ਪੈਣਾ। ਹੁਣ ਸਰਕਾਰ ਨੇ ਵੀ ਆਪਣਾ ਪੱਖ ਇਹਦੇ ਉੱਤੇ ਦਿੱਤਾ, ਕਹਿੰਦੇ ਵੀ ਹੈਵ ਐਨੇਬਲ ਸਕੂਲ ਬੋਰਡਸ ਟੂ ਹਾਇਰ ਮੋਰ ਸਕਿਲਡ ਟ੍ਰੇਡ ਪ੍ਰੋਫੈਸ਼ਨਲਸ ਵਿਦ ਹੈਂਡਸ ਔਨ ਐਕਸਪੀਰੀਅੰਸ, ਜਿਨ੍ਹਾਂ ਦੇ ਹੱਥਾਂ ਦੇ ਤਜਰਬਾ ਪਿਆ ਹੋਵੇ, ਐਨ ਪੂਰੇ ਤਿਆਰ ਮਹਾਰਤ ਰੱਖੇ ਬੰਦੇ। ਅਸੀਂ ਤਾਂ ਸਕੂਲਾਂ ਨੂੰ ਕਹਿੰਦੇ ਇਹਦੇ ਯੋਗ ਬਣਾਇਆ, ਸਕਸ਼ਮ ਬਣਾਇਆ, ਸਮਰੱਥ ਬਣਾਇਆ। ਅਲੋਂਗ ਵਿਦ ਐਨਸ਼ਿਓਰਿੰਗ ਇੰਟਰੋਡਕਟਿਵ ਕੋਰਸਿਸ ਕੈਨ ਬੀ ਟੋਟ ਬਾਏ ਮੋਰ ਐਜੂਕੇਟਰਸ ਇਨ ਸਕੂਲਸ, ਈਸ਼ਾ ਚੌਧਰੀ ਨੇ ਤੇ ਬਿਆਨ ਦੇ ਦਿੱਤਾ। ਹੁਣ ਸਟੈਮ ਜਿਵੇਂ ਸਾਇੰਸ, ਟੈਕਨੋਲੋਜੀ ਤੇ ਮੈਥਮੈਟਿਕਸ ਸਕਿੱਲਸ ਦੀ ਗੱਲਬਾਤ ਆਉਂਦੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਵਾਸਤੇ ਆਖਰ ਕੌਣ ਸੋਚੂਗਾ? ਸਾਨੂੰ ਆਪ ਕਿੰਨੇ ਕੁ ਵਿਸ਼ਿਆਂ ਦਾ ਪਤਾ ਹੈ ਤੇ ਇਹਦੇ ਬਾਰੇ ਸੀਰੀਅਸਨੈਸ ਜਿਹੜੀ ਹੈ ਉਹ ਕਿੱਥੋਂ ਆਊਗੀ? ਹੁਣ ਯੂਨੀਅਨ ਨੇ ਆਪਣੇ ਪੱਧਰ ਤੇ ਕਹਿਤਾ ਕਿ ਬਈ ਇਹਦੇ ਨਾਲ ਬੋਝ ਵਧਜੂਗਾ, ਪਰ ਗੱਲ ਕਿਸੇ ਦੇ ਉੱਤੇ ਬੋਝ ਵਧੂ? ਇੱਕ ਅਦਾਰਾ ਆਪਣੀ ਗੱਲ ਕਰਦਾ, ਦੂਜਾ ਆਰਗੇਨਾਈਜੇਸ਼ਨ ਆਪਣੀ ਗੱਲ ਕਰ ਰਿਹਾ, ਪਰ ਸਟੂਡੈਂਟਸ ਨੇ ਜਿਹੜੇ ਉਹ ਦੇ ਆਰ ਇਨ ਜਸਟ ਵੀ ਕੈਨ ਸੇ ਇਨ ਲਿੰਬੋ, ਉਹਨਾਂ ਨੂੰ ਆਪਾਂ ਤਰਸ਼ੂਲ ਵਾਂਗੂ ਹਵਾ ਦੇ ਵਿੱਚ ਲਟਕਾ ਦਿੱਤਾ ਤੇ ਇਸ ਭਵਿੱਖ ਬਾਰੇ ਸੀਰੀਅਸ ਆਖਰ ਕੌਣ ਹੋਏਗਾ? ਬੱਚਿਆਂ ਦੇ ਤੇ ਇਹ ਗੱਲ ਛੱਡੀ ਨਹੀਂ ਜਾ ਸਕਦੀ। ਬੱਚਿਆਂ ਨੂੰ ਦੋਸ਼ ਦੇਣ ਦਾ ਹੁਣ ਕੋਈ ਮਤਲਬ ਨਹੀਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਸਬੰਧੀ ਅਸੀਂ ਕਿੰਨੇ ਕੁ ਟਾਊਨ ਹਾਲਸ ਅਟੈਂਡ ਕਰ ਸਕਦੇ ਹਾਂ, ਔਰ ਇਹ ਵੀ ਸੱਚੀ ਗੱਲ ਹੈ ਕਿ ਕਿੰਨੇ ਕੁ ਟਾਊਨ ਹਾਲ ਅਟੈਂਡ ਕਰਨ ਦੀ ਤੁਹਾਡੇ ਕੋਲ ਸਮਰੱਥਾ ਹੈ? ਕੀ ਤੁਸੀਂ ਆਪਣੇ ਡੇ ਟੂ ਡੇ ਪੇਟ ਭਰਨ ਦੀ ਸਮੱਸਿਆ ਤੋਂ ਬਾਹਰ ਨਿਕਲ ਸਕਦੇ ਹੋ? ਤੁਸੀਂ ਨਿਕਲ ਨਹੀਂ ਸਕਦੇ, ਤੁਹਾਨੂੰ ਵੀ ਕਾਹਦਾ ਅਲੰਬ ਹੈ? ਮੈਨੂੰ ਆਪਣਾ ਕਾਹਦਾ ਅਲੰਬ ਹੈ? ਮੈਂ ਵੀ ਬਹੁਤ ਦੂਰ ਬੈਠਾ ਪ੍ਰੋਗਰਾਮ ਕਰ ਰਿਹਾ ਤੇ ਕਿੰਨਾ ਕੁ ਰੌਲਾ ਪਾਵਾਂਗੇ? ਰੌਲਾ ਪਾਉਂਦੇ ਹਾਂ ਤਾਂ ਅਗਲਾ ਕਹਿੰਦਾ ਦੇਸ਼ ਧਰੋਹੀ ਹੋ ਗਏ। ਹੁਣ ਸਿੱਖਿਆ ਪ੍ਰਣਾਲੀ, ਔਰ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੋਲਰ ਇਕਲਿਪਸ ਦੇ ਉੱਤੇ, ਇਨ੍ਹਾਂ ਚੀਜ਼ਾਂ ਦੇ ਬਾਰੇ ਸਾਨੂੰ ਵੀ ਹੈਵ ਟੂ ਬੀ ਸੀਰੀਅਸ। ਚਾਹੇ ਕਿਹੋ ਜਿਹੇ ਵੀ ਬੰਦੇ ਚੁਣਦੇ ਹੋ, ਅਸੀਂ ਗੁਰਦੁਆਰੇ, ਮੰਦਰ, ਮਸਜਿਦਾਂ ਚ ਜਾਂਦੇ ਹਾਂ, ਉਦੋਂ ਹੀ ਬੈਠ ਕੇ ਕਦੇ ਥੋੜੀ ਬਹੁਤੀ ਉੱਥੇ ਇਹ ਵੀ ਡਿਸਕਸ਼ਨ ਕਰ ਲਿਆ ਕਰੋ। ਜ਼ਰੂਰ ਆਪਣੀਆਂ ਗੱਲਾਂ ਬਾਤਾਂ ਦਾ ਵਿਸ਼ਾ ਬਣਾਓ ਜੋ ਸਿਆਸੀ ਤੌਰ ਤੇ ਮੁੱਦੇ ਦਿੱਤੇ ਜਾ ਰਹੇ ਨੇ ਅੰਤਰਰਾਸ਼ਟਰੀ ਪੱਧਰ ਤੇ ਨਫ਼ਰਤ ਭਰਨ ਵਾਲੇ, ਉਨ੍ਹਾਂ ਨੂੰ ਛੱਡ ਕੇ ਅਸੀਂ ਬੱਚਿਆਂ ਦੇ ਬਾਰੇ ਜ਼ਰੂਰ ਕੁਝ ਨਾ ਕੁਝ ਟਾਈਮ ਕੱਢੀਏ। ਮੇਰੇ ਨਾਲ ਗੱਲ ਕਰਨੀ ਚਾਹੋਗੇ ਤਾਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਓ, ਆਈ ਐਮ ਰੈਡੀ। ਜੇ ਮੈਨੂੰ ਕਹੋਗੇ ਕਿ ਇੱਕ ਮਹੀਨਾ ਸਿਰਫ ਐਜੂਕੇਸ਼ਨ ਤੇ ਪ੍ਰੋਗਰਾਮ ਕਰ, ਤੇ ਮੈਂ ਇੱਕ ਮਹੀਨਾ ਪੂਰਾ ਓਨਟੈਰੀਓ ਦਾ ਕਰੀਕੁਲਮ ਵੀ ਡਿਸਕਸ ਕਰ ਸਕਦਾ ਬੈਠ ਕੇ, ਮੈਨੂੰ ਬਹੁਤ ਖੁਸ਼ੀ ਹੋਊਗੀ। ਪਰ ਅਸੀਂ ਉਹਨੂੰ ਵਿਵੇਚਨ ਕਰਕੇ, ਵਿਚਾਰਸ਼ੀਲ ਹੋ ਕੇ ਫਿਰ ਉਹਦੇ ਤੇ ਗੱਲ ਕਰਨਾ, ਜਾਂ ਨੁਕਸ ਕੱਢਣ ਦੀ ਪੱਧਰ ਤੱਕ ਸੀਮਤ ਰਹਿ ਕੇ, ਜਾਂ ਇੱਕ ਨੇ ਦੂਜੇ ਤੇ ਦੋਸ਼ ਮੜਤਾ ਉਹਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit.
only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the Current Affairs with Ramanjit Sidhu.
The Current Affairs ਨੂੰ ਇਸੇ ਤਰ੍ਹਾਂ ਹੀ ਲਾਗੂ ਕਰਦੇ ਹਾਂ ਜੀ, ਚਾਲੂ ਰੱਖਦੇ ਹਾਂ ਤੇ ਸਾਡੇ ਸਟੂਡੀਓ ਦਾ ਨੰਬਰ 416-620-1778-4161-620-1778 ਤੇ ਅਗਲੀ ਗੱਲ ਫੇਰ ਸਕੂਲੀ ਪ੍ਰਬੰਧ ਨਾਲ ਜੁੜੀ ਹੈ ਤੇ ਥੋੜੀ ਜਿਹੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋ ਰਹੀ 2-4 ਦਿਨਾਂ ਤੋਂ ਬੜੀਆਂ ਲੋਕ ਪੱਖੀ ਅਨਾਊਂਸਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ 1 ਅਪ੍ਰੈਲ ਤੋਂ ਕਾਰਬਨ ਟੈਕਸ ਵੀ ਲਗਾ ਦਿੱਤਾ। ਕਾਰਬਨ ਟੈਕਸ ਵੀ ਬਹੁਤ ਡੂੰਘੀ ਚਰਚਾ ਦਾ ਵਿਸ਼ਾ ਹੈ, ਸਿਰਫ ਤੇ ਸਿਰਫ ਇਹ ਨਹੀਂ ਕਿ ਮਹਿੰਗਾਈ ਦੀ ਗੱਲ ਕਹਿ ਦਈਏ ਜਾਂ ਲੋਕਾਂ ਤੇ ਬੋਝ ਪਾਉਣ ਦੀ ਗੱਲ ਕਹਿ ਦਈਏ। ਆਖਰ ਨੂੰ ਹਰ ਕੀਮਤ ਲੋਕਾਂ ਨੇ ਤਾਰਨੀ ਹੈ, ਦੇਸ਼ ਨੂੰ ਖਤਰਾ ਆਮ ਆਦਮੀ, ਧਰਮ ਨੂੰ ਖਤਰਾ ਆਮ ਆਦਮੀ, ਕਾਰਬਨ ਟੈਕਸ ਆਮ ਆਦਮੀ, ਖਾਸ ਆਦਮੀ ਸਿਰਫ ਫਾਇਦਾ ਹੀ ਫਾਇਦਾ। ਕੋਵਿਡ ਵਿਚ ਫਾਇਦਾ, ਪ੍ਰਦੂਸ਼ਣ ਦਾ ਫਾਇਦਾ, ਕਲਾਈਮੇਟ ਚੇਂਜ ਫਾਇਦਾ, ਉਨ੍ਹਾਂ ਨੂੰ ਹਰ ਚੀਜ਼ ਚ ਕਮਾਈ ਹੈ ਤੇ ਆਪਾਂ ਨੂੰ ਹਰ ਨਵੀਂ ਗੱਲ ਜਿਹੜੀ ਹੈ ਉਹ ਸਾਡਾ ਨੁਕਸਾਨ ਹੀ ਵੱਧ ਕਰਨ ਵਾਲੀ ਹੈ। ਮੀਂਹ ਪਾਣੀ ਦਾ ਵੀ ਆਪਾਂ ਨੂੰ ਨੁਕਸਾਨ ਹੋਣਾ। ਸੋ ਖੈਰ ਹੁਣ ਫੈਡਰਲ ਸਰਕਾਰ ਦੀ ਇਕ ਅਨਾਊਂਸਮੈਂਟ ਹੈ ਤੇ ਉਹ ਕਹਿੰਦੇ ਅਸੀਂ $1 billion ਆਉਂਦੇ 4 ਸਾਲਾਂ ਦੇ ਵਿਚ, ਆਉਂਦੇ 5 ਸਾਲਾਂ ਦੇ ਵਿਚ ਖਰਚ ਕਰਾਂਗੇ ਦੇਸ਼ ਦੇ ਵਿਚ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਲਾਗੂ ਕਰਨ ਦਾ। ਅਮੀਰ ਜਿਹੜੇ ਦੁਨੀਆਂ ਦੇ 7 ਦੇਸ਼ ਨੇ, ਉਨ੍ਹਾਂ ਚ ਕੈਨੇਡਾ ਆਉਂਦਾ, G7 ਕੰਟਰੀਜ਼ ਕਹਿੰਦੇ ਆ। ਇਨ੍ਹਾਂ 7 ਅਮੀਰ ਦੇਸ਼ਾਂ ਦੇ ਵਿਚ ਇਕੱਲਾ ਕੈਨੇਡਾ ਕਹਿੰਦੇ ਉਸ ਤਰ੍ਹਾਂ ਦਾ ਜਿਹਦੇ ਕੋਲ ਸਕੂਲਾਂ ਦੇ ਵਿਚ ਬੱਚਿਆਂ ਨੂੰ ਭੁੱਖਮਰੀ ਤੋਂ ਬਚਾਉਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ ਅਸੀਂ ਵੈਲਫੇਅਰ ਸਟੇਟ ਦੇ ਨੇੜੇ ਤੇੜੇ ਕਿਤੇ ਪਹੁੰਚੇ ਸੀ ਕਿਸੇ ਜ਼ਮਾਨੇ ਚ, ਜਿਹਨੂੰ ਹੁਣ ਲਗਾਤਾਰ ਖੋਰਿਆ ਜਾ ਰਿਹਾ। ਔਰ ਲੋਕਾਂ ਦੀ ਗੱਲ ਇਹ ਵੀ ਹੁੰਦੀ ਹੈ ਕਿ ਕੀ ਇਹ ਸੱਚਮੁੱਚ ਇਕਨੋਮਿਕ ਕ੍ਰਾਈਸਿਸ ਨੇ, ਇਹ ਦਿਮਾਗ ਵਿੱਚੋਂ ਕੱਢ ਦੇਣਾ ਤੁਸੀਂ ਪਲੀਜ਼। ਇੰਨੀ ਗੱਲ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਦੇਸ਼ ਵਿਚ ਪੈਸੇ ਦੀ ਕਮੀ ਨਹੀਂ, ਪੈਸੇ ਦੀ ਕਮੀ ਤਾਂ ਭਾਰਤ ਵਿਚ ਵੀ ਨਹੀਂ ਜਿੱਥੇ ਦੁਨੀਆਂ ਦੀ ਇਸ ਟਾਈਮ ਸਭ ਤੋਂ ਵੱਧ ਆਬਾਦੀ ਰਹਿੰਦੀ ਹੈ। ਜਿੱਥੇ ਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਰਹਿੰਦੀ ਹੈ ਉਹ ਵੀ ਇੰਨੇ ਲੋਕਾਂ ਨੂੰ ਪਾਲ ਦਿੰਦਾ ਹੈ। ਤੇ ਵੈਸੇ ਜੇ ਕੈਨੇਡਾ ਦਾ ਭਾਰਤ ਨਾਲ ਮੁਕਾਬਲਾ ਕਰਨਾ ਹੋਵੇ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਨਾਲ ਵੀ, ਤਾਂ ਪੂਰੇ ਕੈਨੇਡਾ ਦੀ ਆਬਾਦੀ, ਜਿੰਨੇ ਸੁਖੀ ਲੋਕ ਤੁਹਾਨੂੰ ਉੱਥੇ 4 ਕਰੋੜ ਬੰਦਾ ਪੂਰੇ ਕੈਨੇਡਾ ਦੇ ਸਮੇਤ ਰਿਫਿਊਜੀਆਂ ਦੇ, ਉੱਥੇ ਤੁਹਾਨੂੰ ਇਹੋ ਜਿਹੇ ਬੰਦੇ ਲੱਭ ਜਾਣਗੇ। ਜੇ ਕੈਨੇਡਾ ਨੂੰ ਇੱਕ ਦਿਨ ਭਾਰਤ, ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਸ੍ਰੀਲੰਕਾ ਚਲਾਉਣ ਨੂੰ ਵੀ ਕਹਿ ਦਿੱਤਾ ਜਾਵੇ ਤੇ ਇਨ੍ਹਾਂ ਕੋਲ ਇੰਨੇ ਨੈਚੁਰਲ ਰਿਸੋਰਸਿਸ ਹੁੰਦਿਆਂ ਹੱਥ ਖੜੇ ਹੋ ਜਾਣਗੇ। ਕਦੇ ਕਦੇ ਅਸੀਂ ਲੀਡਰਸ਼ਿਪ ਦਾ ਹਿਸਾਬ ਕਰਨ ਲੱਗ ਜਾਂਦੇ ਦੁਨੀਆਂ ਦੀ ਵੀ ਕਿਹੜਾ ਦੇਸ਼ ਕਰਪਟ ਆ, ਉਹ ਜੀ ਅਸੀਂ ਪਿਛਲਾ ਸਿਸਟਮ ਛੱਡ ਕੇ ਆ ਗਏ। ਬਹੁਤ ਚੰਗੀ ਗੱਲ ਹੈ ਕਿ ਆਪਾਂ ਬਹੁਤ ਕਰਪਟ ਲੋਕਾਂ ਨੂੰ ਛੱਡ ਕੇ ਆਏ ਹਾਂ, ਪਰ ਬਹੁਤ ਇਮਾਨਦਾਰ ਲੋਕ, ਬਹੁਤ ਵੱਡਾ ਅਸਾਸਿਆਂ ਵਾਲਾ ਦੇਸ਼, ਉਹਦੇ ਵਿਚ ਵੀ ਲੋਕ ਭੁੱਖੇ ਕਿਵੇਂ ਮਰ ਜਾਂਦੇ ਆ, ਉਹਦੇ ਵਿਚ ਵੀ ਲੋਕ ਨਸ਼ਿਆਂ ਦੇ ਲੜ ਲੱਗੇ ਪਏ, ਉਹਦੇ ਵਿਚ ਵੀ ਲੋਕ ਸਿਹਤਮੰਦ ਗੱਲਾਂ ਕਿਉਂ ਨਹੀਂ ਕਰ ਰਹੇ, ਭਵਿੱਖ ਨੂੰ ਲੈ ਕੇ ਚਿੰਤਾ ਕਿਉਂ ਆ, ਘਰਾਂ ਦੀਆਂ ਕਿਸ਼ਤਾਂ ਨੂੰ ਲੈ ਕੇ ਚਿੰਤਾ ਕਿਉਂ ਆ, ਕਰਜ਼ੇ ਦੇ ਉੱਪਰ ਹੋਰ ਕਰਜ਼ੇ ਚੱਕਣ ਦੀਆਂ ਗੱਲਾਂ ਕਿਉਂ ਨੇ, ਇੱਕ ਕਰਜ਼ਾ ਲਿਆ ਉਹਨੂੰ ਉਤਾਰਨ ਲਈ ਦੂਜਾ, ਦੂਜੇ ਨੂੰ ਲੈਣ ਲਈ ਤੀਜਾ। ਇਹ ਕਿਤੇ ਨਾ ਕਿਤੇ ਸਾਡੀ ਆਰਥਿਕ ਪ੍ਰਬੰਧਾਂ ਦੇ ਵੱਲ ਇਸ਼ਾਰਾ ਕਰਦਾ ਕਿ ਯੂ ਹੈਵ ਟੂ ਲੁੱਕ ਐਟ ਦਾ ਥਿੰਗਸ, ਹਾਊ ਥਿੰਗਸ ਆਰ ਬੀਂਗ ਰਨ। ਹੁਣ ਇੱਥੇ ਇਨ੍ਹਾਂ ਨੇ ਅਨਾਊਂਸ ਕੀਤਾ ਤੇ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੀ ਇਨ੍ਹਾਂ ਦੇ ਨਾਲ ਸੀਗੇ, ਟੋਰਾਂਟੋ ਵਿਚ ਸੋਮਵਾਰ ਨੂੰ ਆਏ ਹੋਏ ਤੇ ਸੀਰੀਜ਼ ਆਫ ਪਬਲਿਕ ਅਪੀਅਰੈਂਸਿਸ ਹੋ ਰਹੀਆਂ ਨੇ ਕਿਉਂਕਿ 16 ਅਪ੍ਰੈਲ ਨੂੰ ਬਜਟ ਪੇਸ਼ ਕਰਨਾ। ਇਹ ਕਹਿੰਦੇ ਅਸੀਂ ਜੀ ਫਾਰਮਾ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ, ਡੈਂਟਲ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ, ਸਭ ਅੱਧ ਪਚੱਦੇ ਜੇ ਆ, ਐਂਡ ਵੀ ਆਲ ਵਾਂਟ ਕਿਡਸ ਟੂ ਹੈਵ ਦਾ ਬੈਸਟ ਸਟਾਰਟ ਇਨ ਲਾਈਫ ਇਨਕਲੂਡਿੰਗ ਦੀ ਮੋਸਟ ਵਲਨਰੇਬਲ। ਹੁਣ ਆਹ ਤਾਂ ਗੱਲ ਦੇ ਉੱਤੇ ਮੈਂ ਕਦੇ ਇਨਕਾਰ ਕਰ ਹੀ ਨਹੀਂ ਸਕਦਾ ਤੇ ਕੋਈ ਬੱਚਾ ਕਹਿੰਦੇ ਕਲਾਸਾਂ ਦੇ ਵਿਚ ਭੁੱਖਾ ਨਾ ਜਾਵੇ, ਕੋਈ ਬੱਚਾ ਇਹ ਨਾ ਕਹੇ ਕਿ ਹਾਏ ਮੈਨੂੰ ਭੁੱਖ ਲੱਗੀ ਹੈ, ਤੇ ਫਿਰ ਸਾਡਾ ਦੇਸ਼ ਕੀ ਜਵਾਬ ਦਊਗਾ? ਤੇ ਬਈ ਜਵਾਬ ਤੁਸੀਂ ਦੇਣਾ, ਤੁਹਾਨੂੰ ਕਿਹੜੀ ਸਹੂਲਤ ਦੀ ਕਮੀ ਰਹੀ ਆ ਹੁਣ ਤੱਕ? ਐਜ਼ ਅ ਪ੍ਰਾਈਮ ਮਿਨਿਸਟਰ ਤੁਹਾਡੇ ਨਾਲ ਅਸੀਂ ਕਦੋਂ ਦਗਾ ਕੀਤੀ ਆ? ਕੀ ਕਦੇ ਤਨਖਾਹ ਰੋਕੀ ਆ? ਕਿ ਗੱਡੀ ਚ ਤੇਲ ਨੀ ਪਵਾ ਕੇ ਦਿੱਤਾ? ਕਿ ਸਲਿਊਟ ਨੀ ਮਾਰੀ? ਕਿ ਰਾਈਟ ਆਨਰੇਬਲ ਨੀ ਕਿਹਾ? ਕਿ ਸੜਕਾਂ ਦੇ ਉੱਤੇ ਰਸਤਾ ਨੀ ਪਹਿਲਾਂ ਦਿੱਤਾ? ਸਭ ਕੁਝ ਤੁਹਾਨੂੰ ਪਹਿਲ ਦੇ ਆਧਾਰ ਤੇ ਦਿੱਤਾ, ਪਰਿਵਾਰ ਨੂੰ ਦਿੱਤਾ, ਬਹੁਤ ਵਧੀਆ ਥਾਂ ਦੇ ਉੱਤੇ ਘਰ ਲੈ ਕੇ ਦਿੱਤਾ। ਹੋਰ ਕੀ ਕੀਤਾ ਜਾ ਸਕਦਾ? ਜੇ ਕੁਛ ਹੈ ਤਾਂ ਸਾਨੂੰ ਉਹ ਦੱਸ ਦੋ। ਕਿਹੜੀ ਚੀਜ਼ ਦੀ ਕਮੀ ਹੈ ਕਿ ਕੰਮ ਕਿਉਂ ਨਹੀਂ ਹੋ ਰਿਹਾ? ਪੈਸੇ ਦੀ ਸਹੀ ਵੰਡ ਕਿਉਂ ਨਹੀਂ ਹੋ ਰਹੀ? ਜਿਨ੍ਹਾਂ ਨੇ ਜਿੰਨਾ ਪਰਸੈਂਟ ਟੈਕਸ ਆਪਣੀ ਤਨਖਾਹ ਚੋਂ ਕਟਾਇਆ, ਕੀ ਉਨ੍ਹਾਂ ਨੂੰ ਉਨੇ ਪਰਸੈਂਟ ਸਹੂਲਤਾਂ ਮਿਲ ਰਹੀਆਂ ਨੇ? ਜੇ ਮੈਂ ਆਪਣੀ ਤਨਖਾਹ ਦਾ 35%, 40%, 20% ਦੇ ਰਿਹਾ, ਕੀ ਮੈਂ 20% ਲੈ ਰਿਹਾ? ਕੀ ਮੇਰਾ ਬੱਚਾ, ਮੇਰਾ ਪਰਿਵਾਰ 20% ਲੈ ਰਿਹਾ? ਤੇ ਕੁਛ ਉਹ ਵੀ ਬੰਦੇ ਆ ਜਿਹੜੇ ਆਪਣੀ ਪ੍ਰੋਪਰਟੀ ਦੇ ਵਿੱਚੋਂ ਜਾਂ ਕੁੱਲ ਆਮਦਨ ਦੇ ਵਿੱਚੋਂ ਕਿੰਨੇ ਫੀਸਦੀ ਟੈਕਸ ਦਿੰਦੇ ਆ? ਉਨ੍ਹਾਂ ਨੂੰ ਕੀ ਸਹੂਲਤਾਂ ਉਸੇ ਪ੍ਰਪੋਰਸ਼ਨ ਦੇ ਵਿੱਚ ਮਿਲ ਰਹੀਆਂ ਨੇ? ਕਿ ਸਿਰਫ ਇਹੀ ਗੱਲ ਕਹਿ ਦੇਣੀ ਆ ਕਿ ਬਸ ਤੁਹਾਨੂੰ ਜੌਬਾਂ ਦਿੱਤੀਆਂ, ਹੋਰ ਇਦੋਂ ਵੱਧ ਕੀ ਚਾਹੀਦਾ? ਤੇ ਜੌਬ ਵੀ ਢਿੱਡ ਨਹੀਂ ਭਰ ਰਹੀ। ਇੱਕ ਜੌਬ ਕਰਨ ਵਾਲਾ ਬੰਦਾ ਤੇ ਕੁਛ ਬੇਰੁਜ਼ਗਾਰ ਬੰਦੇ ਲਗਭਗ ਇੱਕ ਪੱਧਰ ਦੇ ਜੀਵਨ ਜੀ ਰਹੇ ਨੇ। ਫਿਰ ਉਹਨੂੰ ਜੌਬ ਤਾਂ ਨਾ ਆਖੋ, ਉਹ ਤਾਂ ਤੁਸੀਂ ਕੰਮ ਕਰਵਾ ਲਿਆ ਕਹੋ ਕਿ ਅੱਧੇ ਤੋਂ ਅਸੀਂ ਕੰਮ ਕਰਾ ਲਿਆ, ਅੱਧੇ ਨੂੰ ਅਸੀਂ ਭੁੱਖੇ ਰੱਖ ਲਿਆ। ਜੌਬ ਦਾ ਮਤਲਬ ਹੈ ਜਦੋਂ ਮੈਂ ਨੌਕਰੀ ਕਰਕੇ ਪ੍ਰਫੁੱਲਤ ਹੋਵਾਂ, ਮੇਰਾ ਵਾਧਾ ਤੇ ਵਿਕਾਸ ਹੋਵੇ। ਜਦੋਂ ਸਾਡਾ ਵਿਕਾਸ ਹੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਸਾਡੇ ਤੋਂ ਕੰਮ ਲਿਆ ਜਾ ਰਿਹਾ, ਅਸੀਂ ਕਮਾਈ ਨਹੀਂ ਕਰ ਰਹੇ। ਦੋਨਾਂ ਗੱਲਾਂ ਦਾ ਫਰਕ ਹੈ ਕਿ ਤੁਸੀਂ ਕਮਾਈ ਕਰ ਰਹੇ ਹੋ ਕਿ ਤੁਹਾਡੇ ਤੋਂ ਕੰਮ ਲਿਆ ਜਾ ਰਿਹਾ। ਆਰ ਯੂ ਡੂਇੰਗ ਅ ਜੌਬ ਔਰ ਯੂ ਆਰ ਮੇਕਿੰਗ ਮਨੀ ਫਰੋਮ ਦੈਟ ਜੌਬ? ਕੀ ਯੂ ਐਂਡ ਅਪ ਜਸਟ ਡੂਇੰਗ ਅ ਜੌਬ? ਇਹ ਸਵਾਲ ਕਰਨਾ ਨਹੀਂ ਬਣਦਾ। ਹੁਣ ਕਈਆਂ ਦੇ ਬੱਚੇ ਭੁੱਖੇ ਰਹਿੰਦੇ। $1 billion ਅਮਾਊਂਟ ਬੜੀ ਵੱਡੀ ਗਣਾਤੀ, 4 ਲੱਖ ਬੱਚਿਆਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਅਸੀਂ ਉਹਨਾਂ ਨੂੰ ਕਵਰੇਜ ਲੈ ਕੇ ਆਵਾਂਗੇ, ਤੇ ਸਾਰੇ ਬੱਚੇ ਵੀ ਭੁੱਖੇ ਨਹੀਂ ਹੈਗੇ ਯਾਰ। ਤੇ ਦੁੱਧ ਇੰਨਾ ਮਹਿੰਗਾ ਕਿਵੇਂ ਹੋ ਗਿਆ ਕਿ 2 ਅੰਡੇ ਤੇ ਬ੍ਰੈਡ ਮਾੜੀ ਮੋਟੀ ਬੱਚਿਆਂ ਨੂੰ ਖਵਾਉਣੀ ਪੈ ਜੇ, ਉਹਦੇ ਪਿੱਛੇ ਵੀ ਤੁਸੀਂ ਐਡੀ ਐਡੀ ਅਨਾਊਂਸਮੈਂਟਾਂ ਕਰਦੇ ਫਿਰਦੇ ਹੋ? ਉਹ ਇਦੂ ਦਾ ਬਾਬੇ ਨਾਨਕ ਦਾ ਲੰਗਰ ਹੀ ਦੇਖ ਲਓ ਤੁਸੀਂ। ਇੱਕ ਵਾਰੀ ਸਮਾਜ ਦੇ ਵਿੱਚ ਲੋਕਾਂ ਨੂੰ ਇਕਜੁੱਟ ਕਰਕੇ ਦੇਖੋ, ਦੀ ਤਾਕਤ ਦੇਖ ਲਓ ਕਿੰਨੀ ਆ। ਤੁਸੀਂ ਵੀ ਜਾਣਾ ਕਿਸੇ ਟੋਰਾਂਟੋ ਦੇ ਵਿੱਚ, ਘੱਟੋ ਘੱਟ ਕੈਨੇਡਾ ਦੇ ਹਰ ਵੱਡੇ ਸ਼ਹਿਰ ਦੇ ਵਿੱਚ ਸਿਰਫ ਇੱਕ ਜ਼ਮਾਨੇ ਚ ਲੰਗਰ ਦੀ ਪ੍ਰਥਾ ਤੁਰੀ ਸੀ, ਅੱਜ ਤੱਕ ਚੱਲੀ ਜਾਂਦੀ ਹੈ। ਉਹ ਚ ਕਦੇ ਘਾਟਾ ਨਹੀਂ ਪਿਆ। ਤੇ ਆਪਣੇ ਫੂਡ ਸਪਲਾਈ ਦੇ 20 ਪ੍ਰੋਗਰਾਮ ਬਣਾ ਲਏ ਤੇ ਆਪਾਂ ਫੇਰ ਕੰਗਾਲ ਦੇ ਕੰਗਾਲ। ਪਰ ਕਹਿੰਦੇ ਕੁਐਸਚਨ ਮਤ ਕਰੋ ਯਾਰ, ਕੁਐਸਚਨ ਮਤ ਕਰੋ, ਮੂਡ ਮਤ ਖਰਾਬ ਕਰੋ। ਸਰਕਾਰ ਚਲਾਣੇ ਕਾ ਨਾ ਮਜ਼ਾ ਹੀ ਕਿਰਕਰਾ ਹੋ ਜਾਂਦਾ। ਤੋ ਸਰ ਮੈਂ ਵੀ ਇਸ ਖਬਰ ਨੂੰ ਇੱਥੇ ਛੱਡ ਦਿੰਦਾ, ਕਿਉਂਕਿ ਜ਼ਿਆਦਾ ਇਹਦੀ ਪੁਣਛਾਣ ਕਰੂੰਗਾ ਤੋ ਫਿਰ ਬੜੀ ਦਿੱਕਤ ਹੋਗੀ, ਫਿਰ ਬਹੁਤ ਦਿੱਕਤ ਹੋਗੀ। ਲੋਕ ਹੀ ਸਵਾਲ ਕਰਨ ਤਾਂ ਜ਼ਿਆਦਾ ਵਧੀਆ ਗੱਲ ਹੈ, ਨਹੀਂ ਤੋ ਖਾਓ ਗਗਨ ਔਰ ਰਹੋ ਮਗਨ।
The views expressed on the preceding program may not necessarily be those of the owner or management of WTOR radio station.
ਲੋ ਜੀ, ਜੋਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18, 19 ਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18, 19 ਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਕਿਊਬ 519-622-0660।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਸਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058